ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੰਗ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰੂ ਜੀ ਦੇ ਮਹਾਨ ਯੋਧੇ ਭਾਈ ਸਿੰਘਾ ਪ੍ਰੋਤ ਜੀ ਰਣ ਭੂਮੀ ਚ ਬੜੀ ਬਹਾਦਰੀ ਨਾਲ, ਬੜੀ ਦਲੇਰੀ ਨਾਲ ਦੁਸ਼ਮਣਾਂ ਦਾ ਇੱਕ ਮਹਾਨ ਵੱਡਾ ਜਰਨੈਲ ਅਲੀ ਮੁਹੰਮਦ, ਜੋ ਸਿੱਖਾਂ ਦੇ ਜਥੇ ਨੂੰ ਮਾਰਦਾ ਹੋਇਆ ਵੱਧਾ ਆ ਰਿਹਾ ਸੀ, ਉਹਨੂੰ ਮਾਰ ਕੇ ਆਪ ਅਨੇਕਾਂ ਸ਼ਸਤਰਾਂ ਦੇ ਵਾਰ ਸਰੀਰ ਤੇ ਚਲਦਿਆਂ ਰਣ ਭੂਮੀ ਚ ਸ਼ਹੀਦੀ ਪ੍ਰਾਪਤ ਕਰ ਗਏ। ਇਹਨਾਂ ਦੇ ਨਾਲ ਤਕਰੀਬਨ 500 ਸਿੱਖਾਂ ਦਾ ਜਥਾ ਸੀ, ਜਿਹਦੇ ਵਿੱਚੋਂ ਤਕਰੀਬਨ 400 ਤੋਂ ਵੱਧ ਸਿੱਖ ਵੀ ਸ਼ਹੀਦੀਆਂ ਪ੍ਰਾਪਤ ਕਰ ਗਏ ਔਰ 2000 ਤੋਂ ਵੱਧ ਫੌਜ ਦੁਸ਼ਮਣਾਂ ਦੀ ਰਣ ਭੂਮੀ ਚ ਮਾਰ ਮੁਕਾਈ ਹੈ। ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਪੈਂਦੇ ਖਾਂ ਤੇ ਬਾਕੀ ਦੇ ਯੋਧਿਆਂ ਨੂੰ ਪ੍ਰੇਰਨਾ ਕਰਕੇ ਕਹਿੰਦੇ, ਪੈਂਦੇ ਖਾਂ ਤੁਸੀਂ ਦਲ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਦੱਖਣੀ ਬਾਹੀ ਹੈ ਉਸ ਪਾਸਿਓਂ ਵੈਰੀਆਂ ਨੂੰ ਰੋਕੋ ਔਰ ਜਿਹੜਾ ਪਹਾੜ ਵਾਲਾ ਪਾਸਾ ਹੈ ਉਧਰ ਅਸੀਂ ਜਾਵਾਂਗੇ। ਇੱਕ ਜਥਾ ਇਧਰ ਵੀ ਜਾਵੇ, ਜਿੱਥੇ ਜ਼ਿਆਦਾ ਘਮਾਸਾਨ ਜੰਗ ਹੋਵੇਗਾ, ਦੁਸ਼ਮਣ ਦਾ ਜ਼ੋਰ ਪਵੇਗਾ, ਅਸੀਂ ਉੱਥੇ ਜਾ ਕੇ ਹੱਲਾ ਕਰਾਂਗੇ। 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਹਾੜ ਵਾਲੇ ਪਾਸਿਓਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵੈਰੀ ਤੇ ਹਮਲਾ ਕੀਤਾ। ਬਹਿ ਗੱਚ ਜੰਗ ਹੋਇਆ, ਬੰਦੂਕਾਂ ਚੱਲੀਆਂ, ਤੀਰ ਚੱਲੇ, ਸਤਿਗੁਰਾਂ ਨੇ ਖਪਰੇ ਤੀਰ ਚਲਾ ਕੇ ਵੇਖਦਿਆਂ ਹੀ ਵੇਖਦਿਆਂ ਵੈਰੀ ਦਲ ਦੀ ਬਹੁਤ ਸਾਰੀ ਫੌਜ ਰਣ ਭੂਮੀ ਵਿੱਚ ਮਿੱਟੀ ਕਰ ਦਿੱਤੀ ਹੈ। ਬੜੇ ਬੜੇ ਜਰਨੈਲ ਦੁਸ਼ਮਣਾਂ ਦੇ ਰਣ ਭੂਮੀ ਚ ਮਾਰੇ ਜਾ ਰਹੇ ਨੇ। ਵੈਰੀ ਦਲ ਦੀ ਫੌਜ ਦੇ ਪੈਰ ਜਦੋਂ ਹੱਲੇ ਨੇ ਤਾਂ ਉਹਨਾਂ ਦਾ ਜਰਨੈਲ ਸੀ ਮੁਖਲਸ ਖਾਨ ਜੀ ਦੀ ਅਗਵਾਈ ਵਿੱਚ ਸਾਰੀ ਫੌਜ ਆਈ ਸੀ ਲਾਹੌਰ ਤੋਂ, ਆਪਣੇ ਸੂਰਮਿਆਂ ਨੂੰ ਵੰਗਾਰ ਰਿਹਾ ਔਰ ਵੰਗਾਰ ਕੇ ਪ੍ਰੇਰ ਕੇ ਸਤਿਗੁਰਾਂ ਵੱਲ ਵੱਧ ਰਿਹਾ, ਆਓ ਗੁਰੂ ਪਾਤਸ਼ਾਹ ਦਾ ਇਹ ਪਵਿੱਤਰ ਇਤਿਹਾਸ ਹੈ, ਵਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਦਲ ਭੰਜਨ ਗੁਰਸੂਰਮਾ ਵੱਡ ਯੋਧਾ ਵੋ ਪਰਉਪਕਾਰੀ ਹੋ ਕੇ ਕਿਵੇਂ ਰਣ ਭੂਮੀ ਚ ਵੈਰੀਆਂ ਦੇ ਦਲ ਭੰਨ ਰਹੇ ਨੇ। ਜੋ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤੇ ਸੀ ਮਾਤਾ ਜੀ ਨੇ, ਮਾਤਾ ਜੀ ਜਿਵੇਂ ਆ ਗੰਢੇ ਦਾ ਸਿਰ ਭੰਨਿਆ ਸੀ ਮੁੱਕੀ ਮਾਰ ਕੇ, ਏਦਾਂ ਰਣ ਭੂਮੀ ਵਿੱਚ ਮਲੇਛਾਂ ਤੇ ਜਰਵਾਣਿਆਂ ਦੇ ਸਿਰ ਭੰਨੇਗਾ, ਐਸਾ ਪੁੱਤਰ ਤੁਹਾਡੇ ਘਰ ਆਵੇਗਾ। ਔਰ ਭਾਈ ਗੁਰਦਾਸ ਜੀ ਨੇ ਲਿਖਿਆ, ਦਲ ਭੰਜਨ ਗੁਰਸੂਰਮਾ ਵੱਡ ਯੋਧਾ ਵੋ ਪਰਉਪਕਾਰੀ। ਗੁਰੂ ਹਰਗੋਬਿੰਦ ਸਾਹਿਬ ਜੀ ਕਿਵੇਂ ਵੈਰੀਆਂ ਦੇ ਦਲ ਭੰਨ ਰਹੇ ਨੇ, ਵੱਡੇ ਯੋਧੇ ਹੋ ਕੇ ਪਰਉਪਕਾਰੀ ਹੋ ਕੇ ਜੰਗ ਕਰ ਰਹੇ ਨੇ, ਯੁੱਧ ਕਰ ਰਹੇ ਨੇ, ਕਿਉਂਕਿ ਇਹ ਯੁੱਧ ਗੁਰੂ ਹਰਗੋਬਿੰਦ ਸਾਹਿਬ ਜੋ ਲੜ ਰਹੇ ਨੇ ਪਰਉਪਕਾਰ ਨਿਮਿਤ। ਜੋ ਜਰਵਾਣੇ ਭਾਰਤ ਖੰਡ ਦੇ ਲੋਕਾਂ ਤੇ ਜ਼ੁਲਮ ਕਰ ਰਹੇ ਸਨ, ਉਹਨਾਂ ਦੇ ਜ਼ੁਲਮ ਨੂੰ ਰੋਕਣ ਵਾਸਤੇ ਜੰਗ ਸੀ, ਯੁੱਧ ਸੀ, ਇਸ ਕਰਕੇ ਯੁੱਧ ਪਰਉਪਕਾਰ ਨਿਮਿਤ। ਤਦੇ ਗੁਰੂ ਹਰਗੋਬਿੰਦ ਸਾਹਿਬ ਪਰਉਪਕਾਰੀ ਯੋਧੇ ਨੇ, ਐਸੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ ਮੁਗਲਸ ਖਾਨ ਸੁਨੀ ਸੁਧ ਗੁਰ ਕੀ, ਆਪ ਚੜੇ ਛੋਰਤ ਐ ਬਾਨ।
ਮੁਖਲਸ ਖਾਨ ਨੂੰ ਖਬਰ ਹੋਈ, ਕਿਸੇ ਸਿਪਾਹੀ ਨੇ ਘੋੜਾ ਦੌੜਾ ਕੇ ਜਾ ਕੇ ਦੱਸਿਆ, ਮੁਖਲਸ ਖਾਨ ਤੂੰ ਪਿੱਛੇ ਖੜਾ, ਉਧਰ ਸਿੱਖਾਂ ਦੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਪ ਚੜਾਈ ਕਰਕੇ ਆਏ ਨੇ ਔਰ ਚਾਰ ਚਾਰ ਉਂਗਲਾਂ ਤੋਂ ਵੀ ਚੌੜੇ ਖਪਰੇ ਤੀਰ ਮਾਰ ਮਾਰ ਕੇ ਆਪਣੇ ਸਾਥੀਆਂ ਨੂੰ, ਸਾਡੇ ਯੋਧਿਆਂ ਨੂੰ ਮਿੱਟੀ ਵਿੱਚ ਗਰਕ ਕਰ ਰਹੇ ਹਨ।
ਇੱਕ ਬਾਰ ਦਲ ਉਮੜ ਪਰਿਓ, ਬੜ ਚਲਤ ਕਿਰਪਾਨ ਪਯੋ ਕਮਸਾਨ।
ਗੁਰੂ ਜੀ ਦੇ ਸਮੇਤ ਉਹਨਾਂ ਦਾ ਸਾਰਾ ਹੀ ਦਲ ਇੱਕੋ ਵੇਰੀ ਟੁੱਟ ਕੇ ਪੈ ਗਿਆ ਔਰ ਬਹੁਤ ਜ਼ਿਆਦਾ ਭਿਆਨਕ ਕਮਾਸਾਨ ਜੰਗ ਮਚਿਆ, ਕਿਰਪਾਨਾਂ ਤੇ ਕਿਰਪਾਨਾਂ ਵੱਜ ਰਹੀਆਂ ਹਨ।
ਮੋਰੀ ਦਈ ਫੋਰ ਸੈਨਾ ਕੀ, ਹਟ ਪਾਛੀ ਕੇਤਕ ਤਜਬਾਨ।
ਮੁਖਲਸ ਖਾਨ ਤੇਰੀ ਫੌਜ ਦਾ ਜਿਹੜਾ ਮੂਰਲਾ ਪਾਸਾ ਸੀ ਤੇਰੇ ਵੱਡੇ ਯੋਧਿਆਂ ਦਾ, ਉਹ ਪਾਸਾ ਉਹਨਾਂ ਨੇ ਤੋੜ ਕੇ ਰੱਖ ਦਿੱਤਾ ਹੈ, ਤੇਰੀ ਫੌਜ ਨੂੰ ਭਾਜ ਪਾ ਕੇ ਰੱਖ ਦਿੱਤੀ ਹੈ।
ਕਿਤਕ ਕਾਲ ਮੈਂ ਕਰੇ ਨਿਬੇਰਨ, ਸਰ ਮਾਰਤ ਸਤਿਗੁਰ ਸਵਦਾਨ।
ਬਸ ਕੁਝ ਕੁ ਸਮੇਂ ਵਿੱਚ ਉਹਨਾਂ ਨੇ ਤੇਰੀ ਸਾਰੀ ਫੌਜ ਨਿਬੇੜ ਦੇਣੀ ਹੈ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਬੜੀ ਸਾਵਧਾਨੀ ਨਾਲ ਤੀਰ ਚਲਾ ਰਹੇ ਨੇ। ਉਹਨਾਂ ਦਾ ਇੱਕ ਇੱਕ ਤੀਰ ਤੇਰੇ ਪੰਜ ਪੰਜ ਸੂਰਮਿਆਂ, ਸੱਤ ਸੱਤ ਸੂਰਮਿਆਂ ਨੂੰ ਮਾਰ ਕੇ ਤੇ ਤਾਂ ਠੰਡਾ ਹੋ ਰਿਹਾ, ਵੇਖਦਿਆਂ ਵੇਖਦਿਆਂ ਉਹਨਾਂ ਤੇਰੀ ਸਾਰੀ ਸੈਨਾ ਕੁਝ ਮਿੰਟਾਂ ਚ ਨਿਬੇੜ ਦੇਣੀ ਹੈ।
ਇਮ ਸੁਨ ਪੰਜ ਹਜ਼ਾਰ ਚਮੂ ਕੋ ਆਇਸ ਦਈ ਅਰੋ ਅਗਵਾਏ।
ਮੁਖਲਸ ਖਾਨ ਨੇ 5000 ਫੌਜ ਹਾਲੇ ਆਪਣੇ ਨਾਲ ਡੱਕੀ ਹੋਈ ਸੀ, ਤਕਰੀਬਨ 2000 ਤੋਂ ਵੱਧ ਫੌਜ ਕੁਝ ਲੋਹਗੜ੍ਹ ਸਾਹਿਬ, ਕੁਝ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਤੇੜੇ ਦਿਨ ਚੜ੍ਹਦਿਆਂ ਤੱਕ ਲੜ ਕੇ ਚਾਲੇ ਪਾ ਗਏ ਤੇ 500 ਤੋਂ ਵਧੀਕ ਸਿੱਖ ਜਿਹੜੇ ਸਨ ਉਹ ਸ਼ਹੀਦੀਆਂ ਪ੍ਰਾਪਤ ਕਰ ਚੁੱਕੇ ਨੇ। 500 ਨੇ ਤਕਰੀਬਨ 2000 ਤੋਂ ਵੱਧ ਦੁਸ਼ਮਣਾਂ ਦੀ ਫੌਜ ਮਾਰ ਕੱਤੀ ਹੈ। ਤੋਂ ਮੁਖਲਿਸ ਖਾਨ ਨੇ ਕਿਹਾ ਆਪਣੇ 5000 ਸੂਰਮਿਆਂ ਨੂੰ ਵੀ ਚਲੋ ਸਾਰੇ ਹੁਣ ਇਕੱਠਿਆਂ ਹੀ ਹੱਲਾ ਬੋਲ ਦਿਓ।
ਗੈ ਲੀਜੇ ਗੁਰ ਬਲ ਛਲ ਕਰਕੇ,
ਕਿਸੇ ਵੀ ਤਰ੍ਹਾਂ ਦਾ ਬਲ ਛਲ ਕਰਕੇ ਕਿਸੇ ਤਰੀਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜ ਲਓ।
ਸਗਰੇ ਕਾਰਜ ਸਿਧੋਏ ਜਾਏ,
ਜੇ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਫੜ ਲੈਂਦੇ ਹੋ ਤਾਂ ਆਪਣੇ ਸਾਰੇ ਕੰਮ ਸਿੱਧ ਹੋ ਜਾਣਗੇ, ਆਪਣੇ ਸਾਰੇ ਕਾਰਜ ਸਵਰ ਜਾਣਗੇ।
ਘੇਰ ਲਿਓ ਚੌ ਦਿਸ਼ ਤੇ ਦਲਗਨ,
ਚਾਰੇ ਪਾਸਿਆਂ ਤੋਂ ਫੌਜ ਘੇਰ ਲਓ ਗੁਰੂ ਸਾਹਿਬ ਨੂੰ, ਸਾਰੇ ਪਾਸਿਆਂ ਤੋਂ ਚੌ ਪਾਸਿਆਂ ਤੋਂ ਘੇਰਾਬੰਦੀ ਕਰ ਲਓ।
ਸੈਨ ਮਰੇ ਇਕੱਲੇ ਤਬ ਪਾਏ,
ਜੇ ਗੁਰੂ ਜੀ ਦੀ ਸੈਨਾ ਆਪਾਂ ਘੇਰ ਕੇ ਮਾਰ ਦਿੱਤੀ ਤੇ ਫਿਰ ਗੁਰੂ ਜੀ ਕੱਲੇ ਰਹਿ ਜਾਣਗੇ ਤੇ ਕੱਲੇ ਆਪਣੇ ਸਾਹਮਣੇ ਕਿੰਨਾ ਕੁ ਚਿਰ ਮੁਕਾਬਲਾ ਕਰਨਗੇ।
ਪਾਜਿਓ ਦਿਓ ਖੁਦਾਏ ਅਭੀ ਗੁਰ,
ਕਹਿੰਦੇ ਤਾਂ ਖੁਦਾ ਨੇ ਸਾਡੇ ਤੇ ਕਿਰਪਾ ਕੀਤੀ ਹੈ, ਗੁਰੂ ਸਾਹਿਬ ਤਾਂ ਭੱਜ ਗਏ ਸੀ, ਭੱਜੇ ਹੋਏ ਗੁਰੂ ਸਾਡੇ ਕੋਲ ਦੁਬਾਰਾ ਆ ਗਏ ਨੇ, ਸਾਨੂੰ ਖੁਦਾ ਨੇ ਵਾਪਸ ਉਹਨਾਂ ਨੂੰ ਸਾਡੇ ਹਵਾਲੇ ਕਰ ਦਿੱਤਾ।
ਸ਼ਾਹ ਨਿਕਟ ਦਿਓ ਬੱਡ ਹਰ ਖਾਏ,
ਗੁਰੂ ਜੀ ਨੂੰ ਪਕੜ ਕੇ ਬਾਦਸ਼ਾਹ ਕੋਲ ਲੈ ਕੇ ਜਾਵਾਂਗੇ, ਬਾਦਸ਼ਾਹ ਦੇ ਹਵਾਲੇ ਕਰਕੇ ਬਾਦਸ਼ਾਹ ਕੋਲੋਂ ਇਨਾਮ ਪ੍ਰਾਪਤ ਕਰਾਂਗੇ, ਸ਼ਾਬਾਸ਼ ਪ੍ਰਾਪਤ ਕਰਾਂਗੇ।
ਸੁਨ ਆਗਿਆ ਪਟ 5000,
ਕਹਿੰਦੇ ਜਦੋਂ ਮੁਖਲਿਸ ਖਾਨ ਦੀ ਆਗਿਆ ਇਹਨੇ ਆਪਣੇ 5000 ਫੌਜਾਂ ਨੂੰ ਕੀਤੇ,
ਸ਼ਸਤਰ ਸੰਭਾਰ ਤੁਰੰਗ ਚਲਾਏ,
5000 ਦੇ 5000 ਸੂਰਮਿਆਂ ਨੇ ਸ਼ਸਤਰ ਸੰਭਾਲੇ ਔਰ ਆਪਣੇ ਘੋੜਿਆਂ ਨੂੰ ਤੋਰਿਆ।
ਗਹੋ ਗੁਰੂ ਕੋ ਬੋਲਤ ਤਾਏ,
ਸਭ ਦੌੜਦੇ ਆਏ, ਕਹਿੰਦੇ ਚਲੋ ਚੱਲ ਕੇ ਛੇਤੀ ਗੁਰੂ ਜੀ ਨੂੰ ਪਕੜ ਲਈਏ, ਗ੍ਰਿਫਤਾਰ ਕਰ ਲਈਏ।
ਭਇਓ ਮਦਦ ਹਮ ਆਨ ਖੁਦਾਏ,
ਖੁਦਾ ਨੇ ਸਾਡੀ ਆ ਕੇ ਮਦਦ ਕੀਤੀ ਹੈ, ਖੁਦਾ ਨੇ ਸਾਡੀ ਆ ਕੇ ਬਹੁਤ ਭਾਰੀ ਮਦਦ ਕੀਤੀ ਹੈ।
ਬਾਜ ਸੇਤ ਲੈ ਚਲੇ ਜੀਤ ਕੋ,
ਚਲੋ ਗੁਰੂ ਜੀ ਦੇ ਸਮੇਤ ਬਾਜ ਨੂੰ ਵੀ ਲੈ ਕੇ ਜਾਵਾਂਗੇ, ਜਿਹੜਾ ਬਾਦਸ਼ਾਹ ਦਾ ਬਾਜ ਹੈ ਚਿੱਟਾ, ਬਾਜ ਦੇ ਸਮੇਤ ਗੁਰੂ ਜੀ ਨੂੰ ਪਕੜ ਕੇ ਲੈ ਕੇ ਜਾਵਾਂਗੇ।
ਸ਼ਾਹ ਪ੍ਰਸੰਨ ਇਨਾਮ ਦਿਵਾਏ,
ਬਾਦਸ਼ਾਹ ਸਾਡੇ ਤੇ ਪ੍ਰਸੰਨ ਹੋਵੇਗਾ ਔਰ ਸਾਨੂੰ ਇਨਾਮ ਦਵਾਏਗਾ ਆਪਣੇ ਖਜ਼ਾਨੇ ਚੋਂ।
ਚਮੋ ਅਲਪ ਤੇ ਕਿਆ ਲਰ ਸਾਕੇ,
ਕਹਿੰਦੇ ਥੋੜੀ ਜੀ ਫੌਜ ਰਹਿ ਗਈ ਹੈ ਗੁਰੂ ਜੀ ਦੀ, ਇਹ ਥੋੜੀ ਜੀ ਫੌਜ ਨਾਲ ਹੁਣ ਸਾਡੇ ਸਾਹਮਣੇ ਕੀ ਅੜਨਗੇ, ਕੀ ਸਾਡੇ ਸਾਹਮਣੇ ਲੜਨਗੇ।
ਇੱਕ ਬਿਰ ਪਰੋ ਸਕਲਈ ਤਾਏ,
ਉਹ ਵੇਰੀ ਸਾਰੇ ਇਕੱਠੇ ਹੋ ਕੇ ਹਮਲਾ ਬੋਲ ਦਿਓ ਤੇ ਇਹਨਾਂ ਨੂੰ ਭਾਜ ਪੈ ਜਾਣੀ ਆ ਤੇ ਗੁਰੂ ਜੀ ਕਾਬੂ ਆ ਜਾਣਗੇ।
ਰਸਾਵਲ ਚੰਦ ਮਲੇ ਚੀਜੋ ਸੈਨਾ ਮਿਲੀ ਜੰਗ ਐਨਾ,
ਜਿੰਨੀ ਨਾ ਮਲੇਛਾਂ ਦੀ ਤੁਰਕਾਂ ਦੀ ਸੈਨਾ ਸੀ ਰਣ ਭੂਮੀ ਰੂਪੀ ਘਰ ਦੇ ਵਿਚ ਆ ਢੁਕੀ ਹੈ।
ਕਰੇ ਮਾਰ ਮਾਰੰ ਹਥਿਆਰੰ ਸੰਭਾਰੰ,
ਮਾਰੋ ਮਾਰ ਕਰਦੇ ਆਉਂਦੇ ਆਪਣੇ ਹੱਥਾਂ ਚ ਹਥਿਆਰ ਸੰਭਾਲ ਕੇ ਆਉਂਦੇ ਹਨ।
ਬੰਦੂਕੇ ਸੰਭਾਰੀ ਬਾਰੂਦੰ ਸੋਡਾਰੀ,
ਯੋਧਿਆਂ ਨੇ ਬੰਦੂਕਾਂ ਸੰਭਾਲ ਲਈਆਂ ਔਰ ਉਹਨਾਂ ਬੰਦੂਕਾਂ ਵਿਚ ਬਰੂਦ ਪਾ ਕੇ ਤਿਆਰ ਕਰਦੇ ਨੇ ਬੰਦੂਕਾਂ ਨੂੰ।
ਕਸੀ ਦੋਏ ਗੋਰੀ ਗਜੰ ਫੋਕ ਛੋਰੀ,
ਬੰਦੂਕਾਂ ਦੀਆਂ ਨਾਲਾਂ ਵਿਚ ਦੋ ਦੋ ਗੋਲੀਆਂ ਪਾ ਕੇ ਉਤੋਂ ਗਜਾਂ ਦੇ ਨਾਲ ਠੋਕਦੇ ਨੇ ਤੇ ਠੜਕ ਠੜਕ ਦੀ ਆਵਾਜ਼ ਆਉਂਦੀ ਹੈ।
ਪਲੀਤੇ ਮਿਲਾਏ ਸੋ ਤੋੜੇ ਡੰਬਾਏ,
ਪਲੀਤੇ ਮਿਲਾ ਕੇ ਨਾਲ ਲਾ ਦਿੱਤੇ ਨੇ ਤੇ ਤੋੜੇ ਤੁਖਾਏ ਹਨ।
ਕੜਾ ਕਾੜ ਛੁੱਟੇ ਪਟੰਗ ਲਾਗ ਫੁੱਟੇ,
ਔਰ ਗੋਲੀਆਂ ਦਾਗ ਦਿੱਤੀਆਂ ਕੜਾ ਕਾੜ ਕਰਕੇ ਗੋਲੀਆਂ ਛੁੱਟੀਆਂ ਨੇ, ਜਦੋਂ ਵੱਜਦੀਆਂ ਨੇ ਤੇ ਸੂਰਮਿਆਂ ਦੇ ਅੰਗਾਂ ਨੂੰ ਤੋੜ ਦਿੰਦੀਆਂ ਹਨ।
ਕਟਿਓ ਦੋਰ ਹੱਲਾ ਰਣ ਖੇਤ ਮੱਲਾ,
ਬੜੇ ਜ਼ੋਰ ਨਾਲ ਹੱਲਾ ਕੀਤਾ, ਇੰਨੇ ਜ਼ੋਰ ਨਾਲ ਹੱਲਾ ਕੀਤਾ ਕਿ ਰਣ ਖੇਤ ਨੂੰ ਰਣ ਭੂਮੀ ਨੂੰ ਮੱਲ ਲਿਆ ਸੂਰਮਿਆਂ ਨੇ, ਮੱਲ ਲਿਆ ਕਿ ਕਹਿੰਦੇ ਇਹ ਜਗ੍ਹਾ ਹੁਣ ਮਾਨੋ ਜਿਵੇਂ ਸਾਡੀ ਹੈ।
ਪ੍ਰਹਾਰੀ ਕਿਰਪਾਨੇ ਬੜੇ ਵੀਰ ਹਨ,
ਯੋਧਿਆਂ ਨੇ ਕਿਰਪਾਨਾਂ ਦੇ ਵਾਰ ਸ਼ੁਰੂ ਕੀਤੇ, ਵੱਡੇ ਵੱਡੇ ਵੀਰ ਯੋਧੇ ਰਣ ਭੂਮੀ ਚ ਮਾਰੇ ਜਾ ਰਹੇ ਨੇ।
ਗੁਰੂ ਬਾਣ ਚੋਰੇ ਚਲੇ ਬੇਗ ਕੋਰੇ,
ਸਤਿਗੁਰੂ ਜੀ ਦੇ ਬਾਣ ਚਲਾਏ ਹੋਏ ਚੱਲਦੇ ਨੇ, ਖਪਰੇ ਤੀਰ ਇੰਨੀ ਤੇਜ ਨਾਲ ਚੱਲਦੇ ਜੋ ਬਹੁਤ ਹੀ ਭਿਆਨਕ ਹਨ।
ਜਿਸੇ ਜਾਏ ਲਾਗੇ ਤਬੇ ਪ੍ਰਾਨ ਤਿਆਗੇ,
ਬੜੇ ਵੇਗ ਨਾਲ ਤੇਜ਼ੀ ਨਾਲ ਪਾਤਸ਼ਾਹ ਦੇ ਤੀਰ ਜਾਂਦੇ, ਜਿਹਨੂੰ ਜਾ ਕੇ ਲੱਗਦੇ ਨੇ ਉਹਦੇ ਪ੍ਰਾਣ ਉਹਦੇ ਸਰੀਰ ਚੋਂ ਨਿਕਲ ਜਾਂਦੇ ਹਨ।
ਦਲੰਗ ਮੇਘ ਕੋਰੇ ਸੋ ਗੋਰੀ ਕੇ ਓਰੇ,
ਇਹ ਕਿਸੇ ਕਹਿੰਦੇ ਦਲੰਗ ਮੇਘ ਕੋਰੇ, ਕਹਿੰਦੇ ਦੁਸ਼ਮਣਾਂ ਦਾ ਜਿਹੜਾ ਦਲ ਹੈ ਉਹ ਏਦਾਂ ਜਾਪਦਾ ਜਿਵੇਂ ਬਹੁਤ ਜ਼ਿਆਦਾ ਭਿਆਨਕ ਸੰਘੜੇ ਬੱਦਲ ਜਿਹੜੇ ਨੇ ਉਹ ਚੜ ਕੇ ਆ ਗਏ ਨੇ, ਔਰ ਜਿਹੜੀਆਂ ਗੋਲੀਆਂ ਚੱਲ ਰਹੀਆਂ ਨੇ ਮਾਨੋ ਇਹ ਬੱਦਲਾਂ ਵਿੱਚ ਗੜੇ ਵਰ ਰਹੇ ਹਨ।
ਪਰੇ ਇੱਕ ਬਾਰੀ ਹਲਾ ਹੂਲ ਪਾਰੀ,
ਇੱਕੋ ਵੇਰੀ 5000 ਤੁਰਕਾਂ ਦੀ ਫੌਜ ਚੜ ਕੇ ਆ ਗਈ, ਹਲਾ ਹੂਲ ਕਰਦਿਆਂ ਚੜ ਕੇ ਆਏ।
ਗਿਰੇ ਮੂਰ ਛਾਏ ਮਨੋ ਨੀਂਦ ਪਾਏ,
ਕਈ ਸੂਰਮਿਆਂ ਨੂੰ ਜਦੋਂ ਸ਼ਸਤਰ ਵੱਜਦੇ ਮਰਦੇ ਨਹੀਂ, ਉਹ ਮੂਰਛਤ ਹੋ ਕੇ ਬੇਹੋਸ਼ ਹੋ ਕੇ ਡਿੱਗ ਪੈਂਦੇ ਮਾਨੋ ਜਿਵੇਂ ਨੀਂਦ ਨੇ ਘੇਰ ਕੇ ਸੁਆ ਦਿੱਤੇ ਹੋਣ।
ਕਿਤੇ ਪ੍ਰਾਣ ਹਾਨੇ ਕਿਨੇ ਰੋਸ ਠਾਨੇ,
ਕਈਆਂ ਦੇ ਪ੍ਰਾਣ ਹਾਨ ਹੋ ਗਏ, ਕਈ ਰੋਸ ਦੇ ਵਿੱਚ ਹੀ ਗੁੱਸੇ ਵਿੱਚ ਕਚੀਚੀਆਂ ਵੱਟ ਰਹੇ ਨੇ।
ਸਵਈਆ 5000 ਪਰੇ ਲਲਕਾਰ, ਤੂਫੰਗਨ ਮਾਰ ਕਹਿਰਾਰ ਮਚਾਈ।
5000 ਦੁਸ਼ਮਣਾਂ ਦੀ ਫੌਜ ਇੱਕੋ ਵੇਰੀ ਲਲਕਾਰ ਕੇ ਪੈ ਗਈ, ਸਭ ਤੋਂ ਪਹਿਲਾਂ ਇਹਨਾਂ ਨੇ ਬੰਦੂਕਾਂ ਦੀਆਂ ਗੋਲੀਆਂ ਦੀ ਮਾਰ ਮਚਾਈ ਹੈ।
ਚੇਤ ਵੇਖੇ ਜੇ ਮੇਘ ਕਟਾ ਬਨ, ਔਰਨ ਕੀ ਬਰਖਾ ਬਰਖਾਈ,
ਕਹਿੰਦੇ ਜਿਵੇਂ ਚੇਤਰ ਦੇ ਮਹੀਨੇ ਚ ਆਕਾਸ਼ ਵਿਚ ਕਾਲੇ ਰੰਗ ਦੇ ਬੱਦਲ ਛਾ ਕੇ ਆਉਂਦੇ ਹੈ ਤੇ ਓਲਿਆਂ ਦਾ ਮੀਂਹ ਪੈਂਦਾ ਨਾ ਚੇਤਰ ਦੇ ਮਹੀਨੇ ਚ ਜਿਵੇਂ ਗੜੇ ਪੈਂਦੇ ਹੋਣ, ਏਦਾਂ ਇਹਨਾਂ ਨੇ ਕਹਿੰਦੇ ਬੱਦਲਾਂ ਵਾਂਗੂ ਆਏ ਨੇ ਚੜ ਕੇ ਤੇ ਗੋਲੀਆਂ ਦੇ ਗੜੇ ਪਾ ਦਿੱਤੇ ਹਨ।
ਸੂਰ ਖਾਰੇ ਜਿਮ ਖੇਤ ਪੱਕਿਓ, ਇੱਕ ਬਾਰ ਹੀ ਮਾਰ ਕੈ ਭੂਮ ਗਿਰਾਈ,
ਜਿਵੇਂ ਪੱਕੀ ਫਸਲ ਦੇ ਉੱਤੇ ਗੜੇ ਪੈਂਦੇ ਆ ਤੇ ਫਸਲ ਟੁੱਟ ਟੁੱਟ ਕੇ ਜ਼ਮੀਨ ਤੇ ਡਿੱਗਦੀ ਹੈ, ਏਦਾਂ ਇਹਨਾਂ ਦੇ ਵੱਲੋਂ ਚਲਾਈਆਂ ਗੋਲੀਆਂ ਨਾਲ ਸੂਰਮੇ ਜ਼ਖਮੀ ਹੋ ਕੇ ਸ਼ਹੀਦ ਹੋ ਕੇ ਰਣ ਭੂਮੀ ਚ ਡਿੱਗ ਰਹੇ ਨੇ।
ਤੀਰ ਗੁਰੂ ਕੇ ਸਮੀਰ ਬਾਹੇ, ਦਲ ਫਾਟ ਗਏ ਨੈ ਤੀਰ ਜੇ ਪਾਈ,
ਹੁਣ ਜਿਵੇਂ ਇਕਦਮ ਬੱਦਲ ਵਰ ਰਹੇ ਹੋਣ, ਗੜੇ ਪੈ ਰਹੇ ਹੋਣ ਤੇ ਅੱਗੋਂ ਕੁਫੇਰੀ ਹਵਾ ਚੱਲ ਜਾਏ ਤੇ ਨਾਲ ਹੀ ਬੱਦਲ ਫਟ ਜਾਂਦੇ ਨੇ ਤੇ ਗੜੇ ਪੈਣੇ ਬੰਦ ਹੋ ਜਾਂਦੇ ਹੈ। ਕਹਿੰਦੇ ਛੇਵੇਂ ਪਾਤਸ਼ਾਹ ਦੇ ਤੀਰ ਮਾਨੋ ਅੱਗੋਂ ਹਨੇਰੀ ਚੱਲ ਪਈ ਹੈ, ਕੁਫੇਰੀ ਹਵਾ ਚੱਲ ਪਈ ਹੈ, ਜਿਸ ਨੇ ਵੈਰੀਆਂ ਦੇ ਦਲ ਨੂੰ ਵਿਚਕਾਰੋਂ ਪਾੜ ਕੇ ਰੱਖ ਦਿੱਤਾ ਹੈ। ਯਾਨੀ ਕਿ ਇੱਕ ਵਾਰੀ ਫਿਰ ਜਿਹੜੇ ਚੜ੍ਹਦੇ ਆਉਂਦੇ ਸੀ ਉਹਨਾਂ ਦੇ ਪੈਰ ਗੁਰੂ ਸਾਹਿਬ ਦੇ ਤੀਰਾਂ ਨੇ ਹਿਲਾ ਕੇ ਰੱਖ ਦਿੱਤੇ ਨੇ।
ਸ਼੍ਰੀ ਹਰਿ ਗੋਬਿੰਦ ਚਾਂਪ ਕਠੋਰ ਤੇ ਯੋਂ ਖਪਰੀ ਖਾਰ ਮਾਰਤ ਹੈ,
ਮਹਾਰਾਜ ਜੀ ਆਪਣੇ ਕਠੋਰ ਤਨਖ ਤੋਂ ਇਉਂ ਤੀਰ ਚਲਾਉਂਦੇ ਹੈ, ਚਾਰ ਚਾਰ ਉਂਗਲ ਚੌੜੇ ਖਪਰੇ ਤੀਰ, ਮਾਨੋ ਜਿਵੇਂ ਅੱਗੋਂ ਕੁਫੇਰੀ ਹਵਾ ਚਲਾ ਰਹੇ ਨੇ ਜਿਹੜੀ ਵੈਰੀਆਂ ਦੇ ਦਲ ਦਾ ਨਾਸ਼ ਕਰ ਰਹੀ ਹੈ।
ਤੇਜ ਤੁਰੰਗ ਕਰੇ ਵਿਚਰੇ, ਜਿਤ ਬ੍ਰਿੰਦ ਰਿਪੂ ਤਿਤ ਡਾਰਤ ਹੈ,
ਸਤਿਗੁਰੂ ਜੀ ਆਪਣਾ ਘੋੜਾ ਤੇਜ ਕਰਕੇ ਰਣ ਭੂਮੀ ਚ ਵਿਚਰਦੇ ਨੇ, ਵੇਖਦੇ ਨੇ ਜਿਧਰੋ ਦੁਸ਼ਮਣ ਦੀ ਫੌਜ ਦਾ ਜ਼ਿਆਦਾ ਜ਼ੋਰ ਦਾ ਹੱਲਾ ਹੁੰਦਾ, ਜਿਧਰੋ ਜ਼ਿਆਦਾ ਮਾਰੋ ਮਾਰ ਕਰਦੇ ਆਉਂਦੇ ਹੈ, ਸਤਿਗੁਰੂ ਜੀ ਐਨ ਉੱਥੇ ਆਣ ਖਲੋਂਦੇ ਨੇ ਔਰ ਆਪਣੇ ਤੀਰਾਂ ਨਾਲ ਉਹਨਾਂ ਦਾ ਮੂੰਹ ਮੋੜ ਦਿੰਦੇ ਹਨ।
ਲਾਗਤ ਹੀ ਉਥੱਲੇ ਹੀ ਆਤੇ, ਮਰ ਜਾਤੇ ਨਾ ਬਾਕੇ ਉਚਾਰਤੇ ਹੈ,
ਸਤਿਗੁਰਾਂ ਦੇ ਚਲਾਏ ਤੀਰ ਜਦੋਂ ਵੱਜਦੇ ਆ ਵੈਰੀਆਂ ਦੀਆਂ ਹਿੱਕਾਂ ਚ, ਨਾਲ ਹੀ ਉਥੱਲ ਕੇ ਜ਼ਮੀਨ ਤੇ ਡਿੱਗ ਪੈਂਦੇ ਆ, ਮੂੰਹ ਹਾਏ ਤੱਕ ਕਹਿਣ ਦਾ ਮੌਕਾ ਨਹੀਂ ਮਿਲਦਾ।
ਸੂਰ ਬਚੇ ਨਾ ਤੁਰੰਗ ਬਚੇ,
ਜਿਹਨੂੰ ਜਾ ਕੇ ਸਾਹਿਬ ਦਾ ਤੀਰ ਵੱਜਦਾ, ਜੇ ਕਿਸੇ ਬੰਦੇ ਨੂੰ ਵੱਜਦਾ ਸੂਰਬੇ ਨੂੰ ਵੱਜਦਾ ਉਹ ਨਹੀਂ ਬਚਦਾ, ਜੇ ਕਿਸੇ ਘੋੜੇ ਨੂੰ ਵੱਜਦਾ ਤੇ ਘੋੜਾ ਨਹੀਂ ਬਚਦਾ।
ਜਿਸ ਅੰਗ ਲਾਗੇ ਨਾ ਸੰਭਾਰਤੇ,
ਜੇ ਕਿਸੇ ਦੇ ਅੰਗ ਦੇ ਵਿੱਚ ਵੀ ਜਾ ਕੇ ਵੱਜਦਾ ਤੇ ਕਹਿੰਦੇ ਬਾਂਹ ਨੂੰ ਹੀ ਵੱਢ ਕੇ ਸੁੱਟ ਦਿੰਦਾ ਨਾਲੋਂ, ਜੇ ਕਿਸੇ ਦੀ ਗਿੱਛੀ ਚ ਜਾ ਕੇ ਵੱਜਦਾ ਤਾਂ ਧੋਣ ਹੀ ਨਾਲੋਂ ਵੱਖਰੀ ਹੋ ਜਾਂਦੀ ਹੈ, ਇੰਨੇ ਚੌੜੇ ਤੀਰ ਨੇ ਮਹਾਰਾਜ ਛੇਵੇਂ ਪਾਤਸ਼ਾਹ ਦੇ।
ਤੀਰਨ ਕੀ ਪਿੱਖ ਲਾਗਵਤਾ,
ਸਤਿਗੁਰਾਂ ਦੇ ਚਲਾਏ ਤੀਰਾਂ ਦੀ ਫੁਰਤੀ ਵੇਖ ਕੇ,
ਜਿਨ ਤੇ ਹੱਥ ਸੈਂਕੜੇ ਸੂਰ ਪਾਏ,
ਮਹਾਰਾਜ ਜੀ ਨੇ ਸੈਂਕੜੇ ਹੀ ਸੂਰ ਮੇ, ਇੱਕ ਇੱਕ ਤੀਰ ਪੰਜਾਂ ਪੰਜਾਂ ਦਸਾਂ ਦਸਾਂ ਨੂੰ ਮਾਰਦਾ, ਸੈਂਕੜੇ ਹੀ ਮਹਾਰਾਜ ਜੀ ਨੇ ਯੋਧੇ ਤੁਰਕਾਂ ਦੇ ਜਿਹੜੇ ਸੀ ਉਹ ਮਾਰ ਕੇ ਮਿੱਟੀ ਚ ਮਿਲਾ ਦਿੱਤੇ ਨੇ।
ਫਿਰ ਟਾਰੇ ਨਾ ਥੀਰੇ ਗੁਰ ਅਗਰ,
ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਤੀਰਾਂ ਦੀ ਮਾਰ ਦੇ ਥੱਲੇ ਜਿਹੜੇ ਵੈਰੀ ਮਰਦੇ ਹੈ ਉਹ ਵੇਖ ਕੇ ਉਹਨਾਂ ਦੇ ਜਿਹੜੇ ਅੱਗੇ ਹੋਰ ਭਾਈ ਬੰਧੂ ਮਿੱਤਰ ਦੋਸਤ ਨੇ
ਉਹ ਜਿਹੜੇ ਹੱਠ ਕਰਕੇ ਅੱਗੇ ਵਧਦੇ ਉਹ ਕਹਿੰਦੇ ਅਸੀਂ ਆਪਣੇ ਭਰਾਵਾਂ ਦਾ ਬਦਲਾ ਲੈਣਾ, ਉਹ ਵਧਦੇ ਨੇ ਬਦਲਾ ਲੈਣ ਵਾਸਤੇ ਤੇ ਆਪ ਵੀ ਮਾਰੇ ਜਾਂਦੇ ਨੇ।
ਸਮਗਰਹੀ ਉਹ ਗਰਨਾ ਤੀਰ ਲਾਏ,
ਕਹਿੰਦੇ ਉਹ ਧੀਰਜ ਨਹੀਂ ਲੈਂਦੇ, ਰਣ ਭੂਮੀ ਚ ਮਰ ਜਾਂਦੇ ਹਨ।
ਖਾਨ ਬਾਡੇ ਮੁਗਲਾਂ ਕੀ ਸੈਨ ਕੇ,
ਕਹਿੰਦੇ ਬੜੇ ਬੜੇ ਮੁਗਲਾਂ ਦੀ ਖਾਨ, ਵੱਡੇ ਵੱਡੇ ਜਿਹੜੇ ਸੈਨਾ ਦੇ ਯੋਧੇ ਸਨ।
ਸੈਯਦ ਸ਼ੇਖ ਬਿਸਾਲ ਤਾਏ,
ਜਿਹੜੇ ਸੈਯਦ ਸਨ, ਦਾਊ ਜਈਏ ਸਨ, ਸ਼ੇਖ ਸਨ, ਉਹ ਮਰ ਰਹੇ ਨੇ ਰਣ ਭੂਮੀ ਵਿਚ।
ਦੇਖੋ ਕਿਆ ਨਾਚਾ ਮੂੰਹ ਟਿਗ ਦੀਰਗ ਕੇਰੋ,
ਉਹ ਵੰਗਾਰਦੇ ਆਪਣੇ ਸੂਰਮਿਆਂ ਨੂੰ, ਕਹਿੰਦੇ ਕੀ ਵੇਖਦੇ ਹੋ, ਦੇਖੋ ਕਿਆ ਨਾਚਾ ਮੂੰਹ ਟਿਗ ਦੀਰਗ, ਕਹਿੰਦੇ ਕੀ ਵੇਖਦੇ ਜੇ, ਗੁਰੂ ਹਰਗੋਬਿੰਦ ਸਾਹਿਬ ਕੋਲ ਕਿੰਨੀ ਕੁ ਫੌਜ ਹੈ, ਕੋਈ ਬਹੁਤ ਵੱਡੀ ਫੌਜ ਨੀ ਉਹਨਾਂ ਦੇ ਨਾਲ।
ਘੇਰੋ ਚੌਂਦੀ ਛੇਲੇ ਹੋ ਜਟੇ,
ਕਹਿੰਦੇ ਚਲੋ ਚਾਰੇ ਪਾਸੇ ਘੇਰਾ ਪਾ ਲੋ ਗੁਰੂ ਜੀ ਨੂੰ, ਇਹ ਆਪਣੇ ਕੋਲੋਂ ਭੱਜੇ ਨਾ ਜਾਣ।
ਯੋ ਕੈ ਪੀਸ ਕੈ ਦਾਂਤ ਪਾਰੇ, ਗੁਰ ਉਪਰ ਇੱਕ ਹੀ ਬਾਰ ਕਾਨੀ,
ਯੋ ਕਹਿ ਕੇ ਇੱਕ ਵਾਰੀ ਫੇਰ ਇਹਨਾਂ ਨੇ ਜ਼ੋਰ ਦਾ ਹੱਲਾ ਕੀਤਾ, ਦੰਦ ਪੀ ਕੇ ਸਤਿਗੁਰਾਂ ਦੇ ਉੱਤੇ ਟੁੱਟ ਕੇ ਪਏ।
ਹੋਤ ਪਾਏ ਥੇਰ ਥੰਬ ਮਾਨੋ, ਗਨ ਛੋਰਤ ਬਾਨ ਕੋ ਕੋਪ ਸਨੀ,
ਪਰ ਇਹਨਾਂ ਦੇ ਕੀਤੇ ਹੱਲੇ ਨਾਲ ਸਤਿਗੁਰੂ ਜੀ ਨਹੀਂ ਹਿੱਲੇ। ਮਹਾਰਾਜ ਜੀ ਜਿਵੇਂ ਕੋਈ ਜੰਗ ਦੇ ਮੈਦਾਨ ਚ ਰਣ ਥੰਬ ਨਹੀਂ ਗੱਡ ਦਿੰਦੇ, ਇੱਕੋ ਜਗ੍ਹਾ ਤੇ ਗੱਡਿਆ ਰਹਿੰਦਾ ਹਿੱਲਦਾ ਨਹੀਂ, ਏਦਾਂ ਸਤਿਗੁਰਾਂ ਦੇ ਪੈਰ ਜੰਮੇ ਹੋਏ ਨੇ, ਆਪਣੇ ਤੀਰਾਂ ਦੇ ਨਾਲ ਇਹਨਾਂ ਦੇ ਹੱਲੇ ਨੂੰ ਰੋਕਦੇ ਹਨ।
ਅਗਰ ਜੋ ਆਵਤ ਤਾਂ ਉਥ ਲਾਵਤ, ਜੋ ਬਡ ਗਾਜ ਮੁਨਾਰੇ ਹਨ,
ਜਿਹੜਾ ਅੱਗੇ ਵੱਧ ਕੇ ਆਉਂਦਾ ਮਹਾਰਾਜ ਜੀ ਮਾਰ ਕੇ ਉਥਲ ਕੇ ਉਹਨੂੰ ਜ਼ਮੀਨ ਤੇ ਸੁੱਟ ਦਿੰਦੇ ਨੇ, ਜਿਵੇਂ ਕਿਸੇ ਵੱਡੀ ਗਾਜ ਦੇ ਨਾਲ ਕੋਈ ਮੁਨਾਰਾ ਜ਼ਮੀਨ ਤੇ ਧੜਮ ਦੇ ਕੇ ਡਿੱਗਦਾ, ਇਉਂ ਸਤਿਗੁਰਾਂ ਦੇ ਤੀਰਾਂ ਦੇ ਨਾਲ ਉੱਛਲ ਉੱਛਲ ਕੇ ਜ਼ਮੀਨ ਤੇ ਡਿੱਗਦੇ ਨੇ।
ਕਾਨ ਪਰਮਾਨ ਲੋਤਾਨ ਚਲਾਵਤ,
ਸਤਿਗੁਰੂ ਜੀ ਜਿਹੜਾ ਤੀਰ ਚਲਾਉਂਦੇ ਹੈ ਆਪਣੇ ਕੰਨਾਂ ਤੱਕ ਖਿੱਚ ਕੇ ਚਲਾਉਂਦੇ, ਜਿਹੜੀ ਪਾਤਸ਼ਾਹ ਜੀ ਦਾ ਤਨਕ ਸੀ ਨਾ, ਉਹ ਨੌ ਟੰਕਾ ਤਨਕ ਸੀ, ਦੋਵਾਂ ਸਿਰਿਆਂ ਤੇ ਨੌ ਨੌ ਮਣ ਵਜਨ ਬੰਨ ਦਿੰਦੇ, ਵੀ ਜਿਹੜੀ ਛੜ ਇੰਨੀ ਮਜ਼ਬੂਤ ਹੁੰਦੀ ਸੀ ਉਹ ਥੋੜੀ ਜਿਹੀ ਲਿਫਦੀ ਸੀ, ਵੀ ਤਾਂ ਲਫਾਣੀ ਪੈਂਦੀ ਸੀ ਵੀ ਤੰਦੀ ਚਾੜਨ ਲਈ, ਉਹਦੇ ਤੇ ਤੰਦੀ ਚਾੜਦੀ ਸਤਿਗੁਰਾਂ ਨੇ ਆਪ, ਫਿਰ ਉਹਨੂੰ ਆਪਣੇ ਕੰਨਾਂ ਤੱਕ ਖਿੱਚ ਕੇ ਪਾਤਸ਼ਾਹ ਨੇ ਤੀਰ ਚਲਾਉਣਾ, ਯਾਨੀ ਕਿ ਛੜ ਜਿਹੜੀ ਨੌ ਨੌ ਮਣ ਦੋਵਾਂ ਪਾਸੇ ਵਜਨ ਲਟਕਾਉਣ ਨਾਲ ਥੋੜੀ ਜਿਹੀ ਮੁਸਦੀ ਸੀ, ਉਹਨੂੰ ਕੰਨਾਂ ਤੱਕ ਖਿੱਚ ਕੇ ਗੋਲ ਕਰ ਦਿੰਦੇ ਸੀ, ਤੇ ਫਿਰ ਜਦੋਂ ਤੀਰ ਉਹਦੇ ਵਿੱਚੋਂ ਨਿਕਲਦਾ ਸੀ ਇੰਨੀ ਤੇਜ਼ੀ ਨਾਲ ਕਿ ਦਸ ਦਸ ਵੈਰੀਆਂ ਦੀਆਂ ਹਿੱਕਾਂ ਨੂੰ ਚੀਰ ਕੇ ਸੁੱਕਾ ਨਿਕਲ ਜਾਂਦਾ ਸੀ।
ਸਤਿ ਸ੍ਰੀ ਅਕਾਲ।
ਆਪਣੇ ਤੀਰਾਂ ਦੇ ਨਾਲ ਮਹਾਰਾਜ ਜੀ ਵੈਰੀਆਂ ਨੂੰ ਪਰੋਂਦੇ ਜਾ ਰਹੇ ਨੇ, ਵਿੰਨਦੇ ਜਾ ਰਹੇ ਨੇ।
ਮਾਰੇ ਅਨੇਕ ਹੀ ਕੌਣ ਗਿਣੇ,
ਕਹਿੰਦੇ ਕਿੰਨੇ ਕੁ ਮਾਰੇ ਨੇ ਗਿਣਤੀ ਨਹੀਂ ਹੁੰਦੀ।
ਪੂਰਬ ਮੰਤਰ ਕਰਿਓ ਤਿਸ ਹੀਤ,
ਕਹਿੰਦੇ ਪਹਿਲਾਂ ਹੀ ਉਹਦੇ ਮਨ ਨੂੰ ਉਹਨਾਂ ਨੂੰ ਮਾਰਨ ਵਾਸਤੇ ਜਿਵੇਂ ਕੋਈ ਸਲਾਹ ਕੀਤੀ ਹੋਵੇ।
ਹਟੇ ਗੁਰ ਪਾਛੇ ਤਾਜੇ ਰਾਣ ਥਾਨਾ,
ਮਹਾਰਾਜ ਜੀ ਨੇ ਸਲਾਹ ਕੀਤੀ ਸੀ ਆਪਣੇ ਖਾਸ ਯੋਧਿਆਂ ਨਾਲ ਕਿ ਜਦੋਂ ਇੱਕ ਵਾਰੀ ਪਹਿਲਾਂ ਹੱਲਾ ਕਰਕੇ ਵੈਰੀਆਂ ਦੇ ਪੈਰ ਹਿਲਾਵਾਂਗੇ, ਫਿਰ ਉਹ ਦੁਬਾਰਾ ਹੱਲਾ ਕਰਨਗੇ, ਆਪਾਂ ਪਿੱਛੇ ਹਟਾਂਗੇ। ਛੇਵੇਂ ਪਾਤਸ਼ਾਹ ਨੇ ਵਿਚਾਰ ਕੀਤੀ ਹੋਈ ਸਿੱਖਾਂ ਨਾਲ, ਗੁਰਮਤਾ ਕੀਤਾ ਸੀ, ਉਹਦੀ ਸਲਾਹ ਨਾਲ ਮਹਾਰਾਜ ਜੀ ਥੋੜਾ ਜਿਹਾ ਹੁਣ ਪੈਰ ਹਿਲਾ ਕੇ ਪਿੱਛੇ ਹਟੇ ਨੇ।
ਦੇਖ ਮਲੇਛੇ ਬਾਡੇ ਉਮੰਡੇ,
ਜਦੋਂ ਸਤਿਗੁਰੂ ਜੀ ਪਿੱਛੇ ਹਟੇ ਤੇ ਮਲੇਛਾਂ ਨੇ ਵੇਖਿਆ ਵੀ ਗੁਰੂ ਜੀ ਹੱਲ ਗਏ ਨੇ, ਪਿੱਛੇ ਚੱਲੇ ਨੇ, ਇਕਦਮ ਮਲੇਛਾਂ ਨੇ ਉਤਸ਼ਾਹ ਨਾਲ ਹੱਲਾ ਕੀਤਾ।
ਹਥਿਆਰ ਪ੍ਰਹਾਰ ਕਰੇ ਕਮਸਾਨਾ,
ਔਰ ਕਮਾਸਾਨ ਜੰਗ ਕਰਨ ਲੱਗੇ, ਹਥਿਆਰਾਂ ਦੇ ਵਾਰ ਕਰਨ ਲੱਗੇ।
ਯੋ ਕੜ ਕੀ ਇੱਕ ਬਾਰ ਤੁਫੰਗ,
ਉਹ ਵੈਰੀ ਕਹਿੰਦੇ ਬੰਦੂਕਾਂ ਦੀਆਂ ਗੋਲੀਆਂ ਕੜਕੀਆਂ।
ਮਨੋ ਤੜ ਤਾ ਗਨ ਗਾਜੇ ਮਹਾਨਾ,
ਮਨੋ ਜਿਵੇਂ ਆਕਾਸ਼ ਵਿਚ ਬਿਜਲੀ ਦੇ ਕੜਕਣ ਦੀ ਆਵਾਜ਼ ਆਉਂਦੀ ਹੈ।
ਚੌਂਪ ਤੇ ਉਪਰ ਤਾਏ ਪਰੇ,
ਬੜੇ ਚਾਅ ਨਾਲ ਭੱਜ ਭੱਜ ਕੇ ਆਏ ਅੱਗੇ ਵਧਦੇ, ਗੁਰੂ ਜੀ ਤਾਂ ਹਟ ਗਏ ਨੇ ਪਿੱਛੇ, ਸ਼ਾਇਦ ਇਹ ਭੱਜ ਚੱਲੇ ਆ, ਤੇ ਮਹਾਰਾਜ ਜੀ ਦੇ ਯੋਧੇ ਅੱਗੇ ਹਾਲੇ ਖੜੇ, ਕੱਲੇ ਸਤਿਗੁਰੂ ਜੀ ਕੁਝ ਕੁ ਸਿੱਖਾਂ ਨੂੰ ਲੈ ਕੇ ਪਿੱਛੇ ਹਟੇ ਸੀ। ਇਹ ਵੀ ਵਿਉਂਤਬੰਦੀ ਸੀ ਸਤਿਗੁਰਾਂ ਦੀ
ਤੇ ਤੁਰ ਕੇ ਇਕਦਮ ਉਤਸ਼ਾਹ ਵਿਚ ਆ ਗਏ ਵੀ ਹੁਣ ਤਾਂ ਇਹ ਭੱਜ ਚੱਲੇ ਨੇ ਇਹਨਾਂ ਨੂੰ ਦੱਬ ਲਓ।
ਜਿਨ ਕੋ ਤਨ ਕਾਲ ਮਹਾਨੀ ਏ ਰਾਨਾ,
ਇਹ ਸਭ ਭੱਜੇ ਆਉਂਦੇ ਮੂੰਹ ਤਾਣੇ ਹੋ ਕੇ ਬੇਫਿਕਰੇ ਹੋ ਕੇ, ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿੰਨੇ ਅੱਗੇ ਵੱਧ ਕੇ ਆ ਰਹੇ ਨੇ ਸਭ ਨੇ ਕਾਲ ਦੇ ਮੂੰਹ ਚ ਪੈ ਜਾਣਾ, ਇਹਨਾਂ ਸਭ ਨੇ ਕਾਲ ਤੇ ਮੌਤ ਦੇ ਖਾਜੇ ਬਣ ਜਾਣਾ।
ਪਾਜੇ ਨਾ ਜਾਏ ਗੁਰੂ ਰਣ ਛੋੜ ਕੇ,
ਇਸ ਬਿਰਤੀ ਨਾਲ ਚੜ ਕੇ ਆਉਂਦੇ ਆ ਵੀ ਕਿਤੇ ਗੁਰੂ ਜੀ ਰਣ ਭੂਮੀ ਛੱਡ ਕੇ ਭੱਜ ਨਾ ਜਾਣ, ਜੰਗ ਦਾ ਮੈਦਾਨ ਛੱਡ ਕੇ ਨੱਠ ਨਾ ਜਾਣ।
ਘੇਰੋ ਕਿਉਂ ਨਾ ਹਟਿਓ ਜੇ ਪੇਛਾਰੀ,
ਕਹਿੰਦੇ ਚਲੋ ਚੱਲ ਕੇ ਘੇਰੋ, ਗੁਰੂ ਜੀ ਨੂੰ ਘੇਰਾ ਪਾ ਲਓ ਵੀ ਪਿੱਛੇ ਹਟ ਚੱਲੇ ਨੇ ਗੁਰੂ ਜੀ, ਪਿੱਛੇ ਮੁੜ ਚੱਲੇ ਨੇ, ਪਿਛਲੇ ਪਾਸਿਓ ਜਾ ਕੇ ਇਹਨਾਂ ਨੂੰ ਘੇਰਾ ਪਾ ਲੋ।
ਸ਼ਾਹ ਚਮੂ ਵੱਡ ਜਾਏ ਅਰੇ ਹੋਨੇ,
ਕਹਿੰਦੇ ਬਾਦਸ਼ਾਹ ਦੀ ਬੜੀ ਵੱਡੀ ਭਾਰੀ ਫੌਜ ਆ ਸਾਡੇ ਕੋਲ, ਇਹ ਸਾਡੇ ਸਾਹਮਣੇ ਅੜ ਨਹੀਂ ਸਕਦੇ।
ਬਾਨੀ ਸੰਗ ਆਬੇ ਬਹੋ ਮਾਰੀ,
ਕਹਿੰਦੇ ਵੇਖੋ ਇਹਨਾਂ ਨੇ ਸਾਡੇ ਬਹੁਤ ਸਾਰੇ ਸੂਰਮੇ ਆਪਣੇ ਬਾਣਾ ਨਾਲ ਮਾਰ ਦਿੱਤੇ ਨੇ ਤੇ ਹੁਣ ਇਹ ਭੱਜਣ ਲੱਗਿਆ, ਤੈਨੂੰ ਭੱਜਣ ਨਹੀਂ ਦੇਣਾ।
ਯੋ ਕਹਿ ਆਪਸ ਮੈਂ ਉਮੜੇ,
ਏਦਾਂ ਆਪਸ ਵਿੱਚ ਹੀ ਇਹ ਤੁਰਕ ਮਲੇਚ ਗੱਲਾਂ ਕਰਕੇ ਉਮੜ ਉਮੜ ਕੇ ਆਉਣ ਲੱਗੇ।
ਕਰਵਾਲ ਕਰਾਲਨ ਖੈਚੇ ਨਿਕਾਰੀ,
ਬੜੀਆਂ ਤਿੱਖੀਆਂ ਤਲਵਾਰਾਂ ਖਿੱਚ ਖਿੱਚ ਕੇ ਧੂ ਧੂ ਕੇ ਆਏ ਹਨ।
ਬ੍ਰਿੰਦੇ ਬਾਡੀ ਲਿਸ਼ਕੇ ਕਰ ਬੀਰਨ,
ਬਹੁਤ ਸਾਰੀਆਂ ਤਲਵਾਰਾਂ ਸੂਰਮਿਆਂ ਦੇ ਹੱਥਾਂ ਵਿੱਚ ਲਿਸ਼ਕਦੀਆਂ ਹਨ।
ਜੋ ਤੜੇ ਤਾਗਨ ਰੂਪ ਕੁਤਾਰੀ,
ਜਿਵੇਂ ਕਾਲੇ ਰੰਗ ਦੇ ਬੱਦਲਾਂ ਦੇ ਵਿੱਚ ਬਿਜਲੀ ਚਮਕਦੀ ਤੇ ਉਹ ਬਿਜਲੀ ਨਾਲ ਸੂਰਮਿਆਂ ਦੇ ਹੱਥਾਂ ਚ ਚਮਕ ਰਹੀ ਹੈ।
ਸ਼੍ਰੀ ਗੁਰ ਕੀ ਗੱਤ ਦੇਖ ਤਾਬੇ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ ਗੱਤ ਵੇਖ ਕੇ ਕਿ ਸਤਿਗੁਰੂ ਜੀ ਇਕਦਮ ਜਦੋਂ ਪਿੱਛੇ ਹਟ ਗਏ ਇਹ ਵੇਖ ਕੇ।
ਤਖਤੂ ਸਿੱਖ ਜੈਤ ਨੇ ਬਾਕੀ ਉਚਾਰੇ,
ਭਾਈ ਤਖਤੂ ਜੀ ਔਰ ਭਾਈ ਜੈਤ ਜੀ ਇਹ ਮਹਾਰਾਜ ਜੀ ਦੇ ਕੋਲ ਆ ਕੇ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗੇ,
ਰਾਵਰ ਕੇ ਹਾਟੇ ਆਵਨ ਤੇ,
ਕਹਿਣ ਲੱਗੇ ਮਹਾਰਾਜ ਜੀ ਆਪ ਜੀ ਇਕਦਮ ਹੀ ਰਣ ਭੂਮੀ ਚੋਂ ਪਿੱਛੇ ਹਟ ਗਏ ਹੋ, ਆਪ ਜੀ ਦੇ ਹਟ ਕੇ ਆਵਣ ਕਰਕੇ
ਇਹ ਤਾਏ ਮਲੇਚ ਪਰੇ ਅਬ ਸਾਰੇ,
ਸਾਰੇ ਮਲੇਚ ਮੂੰਹ ਤਾਣੇ ਹੋ ਕੇ ਆ ਕੇ ਸਿੱਖਾਂ ਤੇ ਟੁੱਟ ਕੇ ਪੈ ਗਏ ਨੇ ਕਿਉਂਕਿ ਤੁਸੀਂ ਹਟ ਗਏ ਹੋ ਪਿੱਛੇ, ਤੁਹਾਨੂੰ ਵੇਖ ਕੇ ਖੜੇ ਸਨ ਅੱਗੇ ਨਹੀਂ ਸੀ ਵਧਦੇ, ਤੁਹਾਡੇ ਪਿੱਛੇ ਹਟਣ ਕਰਕੇ ਇਹ ਸਾਰੇ ਮੂੰਹ ਤਾਣੇ ਹੋ ਕੇ ਸਿੱਖਾਂ ਤੇ ਆਣ ਪਏ ਨੇ।
ਆਪ ਕੇ ਵੀਰ ਤਕਾਏ ਲੀਏ,
ਮਹਾਰਾਜ ਤੁਹਾਡੇ ਯੋਧਿਆਂ ਨੂੰ ਇਹ ਧੱਕ ਕੇ ਲੈ ਚੱਲੇ ਨੇ ਅੱਗੇ, ਆਪ ਜੀ ਦੇ ਯੋਧਿਆਂ ਦੇ ਪੈਰ ਵੀ ਰਣ ਭੂਮੀ ਚ ਥਿੜਕ ਗਏ ਨੇ।
ਰਣ ਖੇਤ ਮਹਾਕਾਰ ਜੋਰ ਨਿਕਾਰੇ,
ਰਣ ਭੂਮੀ ਦੇ ਵਿੱਚ ਮਹਾਰਾਜ ਪੂਰਾ ਜ਼ੋਰ ਲਾ ਕੇ ਨਾ ਤੁਰਕਾਂ ਨੂੰ ਕੱਢਿਆ ਸੀ, ਉਹ ਰਣ ਭੂਮੀ ਦਾ ਮੈਦਾਨ ਇਹਨਾਂ ਤੁਰਕਾਂ ਨੇ ਫੇਰ ਆ ਕੇ ਮੱਲ ਲਿਆ।
ਤੀਰਤ ਰੋ ਸੋ ਗਰੀਬ ਨਿਵਾਜ,
ਉਹ ਆ ਕੇ ਛੇਵੇਂ ਪਾਤਸ਼ਾਹ ਨੂੰ ਕਹਿ ਰਹੇ ਮਹਾਰਾਜ ਧੀਰਜ ਕਰੋ, ਤੁਸੀਂ ਪਿੱਛੇ ਕਿਉਂ ਜਾਂਦੇ ਜੇ, ਪਿੱਛੇ ਕਿਉਂ ਹਟਦੇ ਜੇ, ਮਹਾਰਾਜ ਜੀ ਦੀ ਵਿਉਂਤ ਨੂੰ ਇਹ ਨਹੀਂ ਸਨ ਵਜਾਣਦੇ, ਕੁਝ ਕੁ ਸਿੱਖਾਂ ਨੂੰ ਮਹਾਰਾਜ ਜੀ ਨੇ ਦੱਸੀ ਸੀ ਇਹ ਖੇਡ, ਤੋ ਛੇਵੇਂ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਤੁਸੀਂ ਧੀਰਜ ਧਰੋ ਗਰੀਬ ਨਿਵਾਜ,
ਹਤੇ ਇਨ ਕੋ ਤੁਮਰੇ ਲਲਕਾਰੇ,
ਤੁਸੀਂ ਖਲੋ ਕੇ ਇੱਕ ਲਲਕਾਰਾ ਮਾਰ ਦਿਓ ਆਪਣੇ ਸਿੱਖਾਂ ਨੂੰ, ਇਹਦੇ ਵਧਦੇ ਆਉਂਦੇ ਤੁਰਕਾਂ ਨੂੰ ਅਸੀਂ ਮਾਰ ਮੁਕਾਵਾਂਗੇ।
ਸ਼੍ਰੀ ਹਰ ਗੋਬਿੰਦ ਵੀਰ ਬਹਾਦਰ,
ਮਹਾਨ ਵੀਰ ਬਹਾਦਰ ਯੋਧੇ ਗੁਰੂ ਹਰਗੋਬਿੰਦ ਸਾਹਿਬ, ਜੋ ਰਣ ਭੂਮੀ ਚ ਕੱਲੇ ਜੋਸ਼ ਨਾਲ ਨਹੀਂ ਹੋਸ਼ ਨਾਲ ਲੜਿਆ ਜਾਂਦਾ, ਗਰੀਬ ਨਿਵਾਜ ਪਾਤਸ਼ਾਹ ਜੀ ਦੱਸਣ ਲੱਗੇ।
ਬਾਕ ਕੇ ਹੋ ਇਨ ਆਵਨ ਦੀਜੇ,
ਮਹਾਰਾਜ ਜੀ ਕਹਿੰਦੇ ਭਾਈ ਤਖਤੂ ਜੀ ਭਾਈ ਜੈਤ ਜੀ ਆਉਣ ਦਿਓ ਇਹਨਾਂ ਮਲੇਛਾਂ ਨੂੰ, ਇੱਕ ਖਾਸ ਜਗ੍ਹਾ ਮੁਕਰਰ ਕੀਤੀ ਹੋਈ ਹੈ, ਜਦੋਂ ਉੱਥੇ ਤੱਕ ਆਉਣਗੇ, ਉੱਥੇ ਤੱਕ ਆਉਂਦਿਆਂ ਫਿਰ ਜਦੋਂ ਸਾਡੇ ਸੂਰਮਿਆਂ ਦੀ ਮਾਰ ਬੰਦੂਕਾਂ ਤਿਆਰ ਨੇ ਵਧਦੇ ਆਉਣ, ਜਦੋਂ ਇਕਦਮ ਮਾਰ ਥੱਲੇ ਆਉਣਗੇ ਕੜਾ ਕੜੀ ਵੇਖਿਓ ਕਿਵੇਂ ਚੱਲਦੀ। ਪਾਤਸ਼ਾਹ ਕਹਿੰਦੇ ਸਾਡੀ ਆਪਣੀ ਵਿਉਂਤ ਬੰਦੀ ਹੈ ਪਿੱਛੇ ਹਟਣ ਦੀ,
ਜਾਣ ਕੇ ਥਾਨ ਤਜਿਓ ਹਮ ਨੇ,
ਅਸੀਂ ਜਾਣ ਬੁੱਝ ਕੇ ਰਣ ਭੂਮੀ ਦੀ ਜਗ੍ਹਾ ਛੱਡ ਕੇ ਪਿੱਛੇ ਆਏ ਹਾਂ।
ਅਗਵਾਏ ਬੰਦੇ ਚਿੱਤ ਚੌਂਪ ਪਤੀ,
ਜੇ ਮੂੰਹ ਤਾਣੇ ਹੋ ਕੇ ਆਪਣਾ ਉਤਸ਼ਾਹ ਵਧਾ ਕੇ ਵਧਦੇ ਆਉਣਗੇ ਅੱਗੇ, ਤੇ ਜਦੋਂ ਇਕਦਮ ਵੱਧ ਕੇ ਆਉਣਗੇ ਇਹ ਭੁੱਲ ਜਾਣਗੇ ਵੀ ਅੱਗੇ ਸਾਨੂੰ ਕੋਈ ਰੋਕਣ ਵਾਲਾ ਹੈ ਕਿ ਨਹੀਂ, ਫਿਰ ਅੱਗੋਂ ਆ ਕੇ ਇਹਨਾਂ ਨੂੰ ਅਸੀਂ ਰੋਕਾਂਗੇ, ਅਸੀਂ ਆਪ ਹੀ ਇਹਨਾਂ ਨੂੰ ਅੱਗੇ ਵਧਣ ਦਾ ਮੌਕਾ ਦੇ ਰਹੇ ਹਾਂ ਵੀ ਆ ਜਾਣ ਤਾਂ ਜੋ ਇਹਨਾਂ ਨੂੰ ਮਾਰਨਾ ਸੌਖਾ ਹੋ ਸਕੇ।
ਇੱਕ ਹੀ ਬਾਰ ਕਰੇ ਕਟੀਆ,
ਇੱਕੋ ਵੇਰੀ ਫਿਰ ਕਟਾ ਵੱਢ ਚੱਲੇਗੀ ਭਾਈ ਤਖਤੂ ਜੀ,
ਇੱਕ ਵਾਰੀ ਆ ਜਾਣ ਅੱਗੇ ਵੱਧ ਕੇ ਮੂੰਹ ਤਾਣੇ ਹੋ ਕੇ
ਮਟੀਆ ਜਿਮ ਸੁੱਟ ਤੇ ਫੋਰਨ ਕੀ ਜੇ
ਇਹਦਾ ਭੰਨ ਕੇ ਰੱਖ ਦਿਆਂਗੇ ਇਹਨਾਂ ਨੂੰ ਜਿਵੇਂ ਕਿਸੇ ਡਾਂਗ ਨਾਲ ਸੋਟੇ ਨਾਲ ਮਟਕੇ ਭੰਨ ਕੇ ਤੋੜੀ ਦੇ ਨੇ।
ਸਤਿ ਸ੍ਰੀ ਅਕਾਲ।
ਇਉਂ ਇਹਨਾਂ ਨੂੰ ਭੰਨ ਕੇ ਰੱਖ ਦਿਆਂਗੇ, ਤੋੜ ਕੇ ਰੱਖ ਦਿਆਂਗੇ।
ਮਾਰੂ ਤੂੰ ਪੰਗਨ ਤੇ ਗੁਲਕਾਂ।
ਮਹਾਰਾਜ ਜੀ ਨੇ ਯੋਧੇ ਪਹਿਲਾਂ ਹੀ ਤਿਆਰ ਕੀਤੇ ਹੋਏ ਵੀ ਬੰਦੂਕਾਂ ਤਿਆਰ ਰੱਖੋ, ਰੇਂਗ ਥੱਲੇ ਆਉਣ ਦਿਓ ਇਹਨਾਂ ਨੂੰ। ਜਦੋਂ ਆ ਜਾਣ ਤੁਹਾਡੇ ਬੰਦੂਕਾਂ ਦੀ ਮਾਰ ਥੱਲੇ, ਰੇਂਗ ਥੱਲੇ ਗੋਲੀਆਂ ਦਾਗ ਕੇ ਨਾਲ ਹੀ ਕੜਾ ਕੜੀ ਕਰਦਿਆਂ ਰਣ ਭੂਮੀ ਚ ਡੇਗ ਦਿਓ ਇਹਨਾਂ ਨੂੰ ਜਿਹੜੇ ਮੂੰਹ ਤਾਣੇ ਹੋ ਕੇ ਭੱਜੇ ਆਉਂਦੇ ਆ।
ਅਰ ਤਿਆਰੇ ਰਹੋ ਅਬ ਜੰਗ ਦਖੀ ਜੇ।
ਤਿਆਰ ਰਹੋ ਹੁਣ, ਕਿਉਂਕਿ ਪਹਿਲਾਂ ਬੰਦੂਕਾਂ ਦੀ ਮਾਰ ਨਾਲ ਤੀਰਾਂ ਦੀ ਮਾਰ ਨਾਲ ਜਿੰਨੇ ਮਾਰੇ ਗਏ ਮਾਰੋ, ਮੁੜ ਕੇ ਸਦਾ ਦੀਆਂ ਸਾਥਣਾਂ ਤਲਵਾਰਾਂ ਧੂ ਕੇ ਇੱਕੋ ਵੇਰੀ ਵਾੜ ਪਾ ਕੇ ਰੱਖ ਦਿਓ, ਜਿਵੇਂ ਕਿਸਾਨ ਪੱਕੀ ਫਸਲ ਨੂੰ ਵੱਢਦਾ ਹੈ।
ਦੋਹਰਾ ਇਤੇ ਐਸੇ ਹੀ ਕਹਿਤ ਥੇ ਆਯੋ ਪੈਂਦੇ ਖਾਨ।
ਸਤਿਗੁਰੂ ਜੀ ਇਹ ਬਚਨ ਕਰ ਹੀ ਰਹੇ ਸਨ ਕਿ ਇਹਨੇ ਨੂੰ ਪੈਂਦੇ ਖਾਨ ਆ ਗਿਆ ਲੜਨ ਵਾਸਤੇ।
ਬਿਧੀ ਚੰਦ ਜੈ ਸੰਗ ਐ ਪਰੇ ਜੰਗ ਪਰੇ ਆਨ।
ਪੈਂਦੇ ਖਾਨ ਦੇ ਨਾਲ ਦੂਸਰਾ ਸਤਿਗੁਰਾਂ ਦਾ ਸਿਪਾਹੀ ਸਲਾਰ ਮਹਾਨ ਯੋਧੇ ਬਾਬਾ ਬਿਧੀ ਚੰਦ ਸਾਹਿਬ, ਉਹ ਵੀ ਨਾਲ ਨੇ ਰਣ ਭੂਮੀ ਚ ਲੜ ਰਹੇ ਨੇ।
ਅਜਬ ਤਮਾਚਾ ਗਜਬ ਕੋ ਲੱਗਿਓ ਮੱਲੀ ਛਨਿਆਂਗ।
ਪੈਂਦੇ ਖਾਂ ਤੇ ਬਾਬਾ ਬਿਧੀ ਚੰਦ ਸਾਹਿਬ ਨੇ ਜਿਹੜੀ ਦੱਖਣੀ ਬਾਈ ਸੀ ਉਧਰ ਇਹੋ ਜਿਹਾ ਭਿਆਨਕ ਜੰਗ ਮਚਾਇਆ ਕਿ ਤੁਰਕਾਂ ਦੇ ਮੂੰਹ ਤੇ ਮਨ ਨੂੰ ਗਜਬ ਦਾ ਤਮਾਂਚਾ ਮਾਰਿਆ, ਚਪੇੜ ਮਾਰੀ ਇਹੋ ਜੀ, ਜਿਵੇਂ ਅਚਾਨਕ ਨੀ ਕਿਸੇ ਦੇ ਮੂੰਹ ਤੇ ਜ਼ੋਰ ਨਾਲ ਚਪੇੜ ਪੈ ਜੇ, ਉਹਦੀਆਂ ਅੱਖਾਂ ਅੱਗੇ ਧੂੰਆਂ ਜਾ ਆ ਜਾਂਦਾ, ਸਿਰ ਹਲ ਜਾਂਦਾ। ਕਹਿੰਦੇ ਇਹੋ ਜਿਹਾ ਤਮਾਂਚਾ ਤੁਰਕਾਂ ਦੇ ਮੂੰਹ ਤੇ ਮਾਰਿਆ ਇਹਨਾਂ ਦੋਹਾਂ ਯੋਧਿਆਂ ਨੇ।
ਪੁਰਜੇ ਤਾਨਾ ਪਾਠ ਜਿਮ ਛੁੱਟੀ ਸ਼ਲਖ ਤੁਫੰਗ।
ਕਹਿੰਦੇ ਜਿਵੇਂ ਦਾਣੇ ਨੀ ਭੁੰਨੇ ਜਾਂਦੇ ਭੱਠੀ ਦੇ ਵਿੱਚ, ਕੜਾ ਕੜੀ ਦੀ ਆਵਾਜ਼ ਆਉਂਦੀ ਦਾਣਿਆਂ ਦੇ ਭੁੰਨਣ ਦੀ, ਏਦਾਂ ਕਹਿੰਦੇ ਗੋਲੀਆਂ ਦੀ ਆਵਾਜ਼ ਚੱਲੀ ਜਦੋਂ ਗੋਲੀਆਂ ਦੀਆਂ ਸ਼ਲਖਾਂ ਚੱਲੀਆਂ।
ਚਾਚਰੀ ਛੰਦ ਤੁਫੰਗੇ ਨਿਸੰਗੇ ਉਠਾਈ ਚਲਾਈ।
ਹੁਣ ਚਾਚਰੀ ਛੰਦ ਦੀ ਰਚਨਾ ਕਰਦੇ। ਤੁਫੰਗਾ, ਤੁਫੰਗਾ ਕਹਿੰਦੇ ਨੇ ਬੰਦੂਕ ਨੂੰ। ਨਿਸੰਗਾ, ਨਿਸੰਗ ਹੋ ਕੇ ਨਿਚੱਕ ਹੋ ਕੇ। ਕਹਿੰਦੇ ਬੰਦੂਕਾਂ ਚੁੱਕੀਆਂ, ਉਠਾਈ ਉਠਾਈਆਂ, ਚਲਾਈ ਫਿਰ ਚਲਾਈਆਂ ਰਣ ਭੂਮੀ ਦੇ ਵਿੱਚ।
ਦੋ ਗੋਰੀ ਕੇ ਛੋਰੀ ਪਾਲੀ ਤੇ ਤੁਖੀ ਤੇ।
ਬੰਦੂਕਾਂ ਚ ਦੋ ਗੋਰੀ, ਦੋ ਦੋ ਗੋਲੀਆਂ ਪਾਈਆਂ ਹੋਈਆਂ। ਕੇ ਛੋਰੀ ਛੱਡ ਦਿੱਤੀਆਂ, ਚਲਾ ਦਿੱਤੀਆਂ। ਪਲੀਤੇ ਤੁਖੀਤੇ, ਪਲੀਤੇ ਤੁਖਰੇ ਦੇ ਨਾਲ ਉਹ ਚਲਾ ਰਹੇ ਹਨ।
ਉਲਟੇ ਪਲਟੇ ਦਬਟੇ ਨਾ ਲੱਟੇ।
ਉਲਟ ਉਲਟ ਕੇ ਸੁੱਟੀ ਜਾਂਦੇ ਆ, ਪਲਟ ਪਲਟ ਕੇ ਸੁੱਟੀ ਜਾਂਦੇ ਆ, ਥੱਲੇ ਦੱਬੇ ਜਾਂਦੇ ਨੇ ਪਰ ਪਿੱਛੇ ਨੀ ਹਟਦੇ।
ਕੜਾਕੇ ਤੜਾਕੇ ਸੋਨੇ ਜੇ ਸੋ ਤੇਜੇ।
ਕਹਿੰਦੇ ਕੜਾਕ ਦੇ ਕੇ ਆਵਾਜ਼ ਆਉਂਦੀ ਹੈ, ਤੜਾਕ ਦੇ ਕੇ ਆਵਾਜ਼ ਆਉਂਦੀ ਹੈ, ਨੇਜੇ ਚੱਲਦੇ ਨੇ ਬੜੇ ਤੇਜ਼ੀ ਦੇ ਨਾਲ।
ਉਠਾਏ ਪਰਮਾਏ ਲਗਾਏ ਤੇ ਤਸਾਏ।
ਕਹਿੰਦੇ ਜਦੋਂ ਬੰਦੂਕਾਂ ਦੀ ਮਾਰ ਤੋਂ ਹਟ ਕੇ ਫਿਰ ਨੇਜੇ ਚੱਲ ਪਏ, ਬਰਛਿਆਂ ਦੇ ਨਾਲ ਚੁੱਕ ਚੁੱਕ ਕੇ ਭਰਮਾ ਭਰਮਾ ਕੇ ਲਗਾ ਕੇ ਵੈਰੀਆਂ ਦੀਆਂ ਹਿੱਕਾਂ ਚ ਤਸਾ ਦਿੱਤੇ ਨੇ, ਜਿਵੇਂ ਕੋਈ ਸੱਪ ਕਿਸੇ ਖੁੱਡ ਚ ਵੜ ਜਾਂਦਾ ਹੈ, ਏਦਾਂ ਬਰਛੇ ਦੁਸ਼ਮਣਾਂ ਦੀਆਂ ਹਿੱਕਾਂ ਵਿੱਚ ਵੜੀ ਜਾਂਦੇ ਨੇ।
ਕਿਰਪਾਨੇ ਮਹਾਨੇ ਨਿਕਾਸੀ ਪ੍ਰਕਾਸ਼ੀ।
ਜਦੋਂ ਬਰਛਿਆਂ ਦੀ ਮਾਰ ਤੋਂ ਵੀ ਜ਼ਿਆਦਾ ਨੇੜੇ ਹੋ ਗਏ ਫਿਰ ਕਿਰਪਾਨਾਂ ਕੱਢ ਲਈਆਂ। ਕਿਰਪਾਨਾ ਮਹਾਨਾ, ਜੋ ਬੜੀਆਂ ਬੜੀਆਂ ਬਲਵਾਨ ਬਾਹਾਂ ਵਾਲੇ ਸੂਰਮਿਆਂ ਦੀਆਂ ਕਿਰਪਾਨਾਂ ਨੇ, ਨਿਕਾਸੀ ਕੱਢ ਲਈਆਂ ਮਿਆਨਾ ਜੋ ਪ੍ਰਕਾਸ਼ੀ, ਉਹ ਰਣ ਭੂਮੀ ਵਿੱਚ ਪ੍ਰਕਾਸ਼ ਦੀਆਂ ਨੇ, ਤਲਵਾਰਾਂ ਚਮਕਦੀਆਂ ਨੇ।
ਚਲਾਈ ਲਗਾਈ ਪ੍ਰਕਾਟੇ ਨਾ ਹਟੇ।
ਚਲਾਈਆਂ ਲਗਾਈਆਂ ਵੈਰੀਆਂ ਦੇ ਤਨਾਂ ਨੂੰ ਚੰਗੀ ਤਰ੍ਹਾਂ ਕੱਟੇ, ਕੱਟੇ ਹੋਏ ਵੀ ਪਿੱਛੇ ਨਹੀਂ ਹਟਦੇ ਨਾ ਹਟੇ, ਵੱਡੇ ਹੋਏ ਵੀ ਨਹੀਂ ਪਿੱਛੇ ਹਟਦੇ, ਇੱਕ ਵੱਡੇ ਤੇਗੀ ਤੜਫੀਆਂ ਮੁੜ ਝਾਕਣ ਨਾਹੀਂ, ਰਣ ਭੂਮੀ ਚ ਵੱਡੇ ਤੜਫ ਰਹੇ ਨੇ।
ਅਚਾਨੇ ਪ੍ਰਹਾਨੇ ਆਰਾਤੀ ਕੇ ਘਾਤੀ।
ਅਚਾਨਕ ਹੀ ਆ ਕੇ ਕਿਸੇ ਨੂੰ ਤਲਵਾਰ ਵੱਜਦੀ ਹੈ, ਅਚਾਨਕ ਹੀ ਕਿਸੇ ਨੂੰ ਆ ਕੇ ਤੀਰ ਵੱਜਦਾ ਹੈ, ਅਚਾਨਕ ਹੀ ਕਿਸੇ ਨੂੰ ਆ ਕੇ ਗੋਲੀ ਵੱਜਦੀ ਹੈ। ਏਦਾਂ ਬਹੁਤ ਸਾਰੇ ਅਰਾਤੀ ਵੈਰੀ ਮਾਰੇ ਨੇ ਬਾਬਾ ਬਿਧੀ ਚੰਦ ਸਾਹਿਬ ਔਰ ਪੈਂਦੇ ਖਾਨ ਨੇ।
ਹਥਿਆਰੇ ਉਗਾਰੇ ਉਭਾਰੇ ਪ੍ਰਹਾਰੇ।
ਬਹੁਤ ਸਾਰੇ ਹਥਿਆਰ ਉਗਾਰੇ ਨੇ,
ਉਭਾਰ ਉਭਾਰ ਕੇ ਚਲਾਏ ਨੇ, ਵਾਰ ਕੀਤੇ ਨੇ।
ਦੋਹੱਲੇ ਸੋ ਹੱਲੇ ਇਕੱਲੇ ਤਕੱਲੇ,
ਦੋਹਰਾ ਦੋਹਰਾ ਹੱਲਾ ਕਰਕੇ ਵਧੇ ਨੇ ਯੋਧੇ। ਔਰ ਕਹਿੰਦੇ ਵੈਰੀਆਂ ਦੇ ਪੈਰ ਹੱਲ ਗਏ, ਇਕੱਲਿਆਂ ਨੂੰ ਹੀ ਧਕਲ ਕੇ ਅੱਗੇ ਨੂੰ ਲੈ ਗਏ।
ਆਰੇ ਹੈ ਖਾਰੇ ਹੈ ਮਾਰੇ ਹੈ ਤਾਰੇ ਹੈ,
ਜਿਹੜੇ ਅੜੇ ਰਹੇ ਖੜੇ ਰਹੇ ਉਹ ਮਰੇ ਨੇ। ਔਰ ਕੱਲੇ ਮਰੇ ਹੀ ਨਹੀਂ, ਮਰਨ ਤੋਂ ਬਾਅਦ ਥੱਲੇ ਪੈਰਾਂ ਥੱਲੇ ਤਲੇ ਨੇ।
ਉਚਾਰੇ ਪੁਕਾਰੇ ਪ੍ਰਹਾਰੇ ਸੰਘਾਰੇ,
ਉੱਚੀ ਉੱਚੀ ਆਵਾਜ਼ ਵਿੱਚ ਵੰਗਾਰਦੇ ਨੇ, ਪ੍ਰਹਾਰ ਕਰਦੇ ਨੇ ਔਰ ਮਾਰਦੇ ਨੇ।
ਸਿਰ ਖਿੰਡੀ ਛੰਦ ਪੈਂਦੇ ਖਾਂ ਵੱਡ ਯੋਧਾ ਪਰਿਓ ਰਸਾਇਕ ਹੈ,
ਪੈਂਦੇ ਖਾਂ ਬੜਾ ਯੋਧਾ ਬੜੇ ਰੋਸ ਵਿੱਚ ਭੇਜਿਆ, ਬੀਰਸ ਵਿੱਚ ਭੇਜਿਆ, ਵੈਰੀਆਂ ਤੇ ਟੁੱਟ ਕੇ ਪੈ ਗਿਆ ਪੈਂਦੇ ਖਾਂ।
ਖੜਗ ਹਾਥ ਵੱਡ ਕ੍ਰੋਧਾ ਕਰੇ ਪ੍ਰਹਾਰ ਕੈ,
ਵੱਡਾ ਤੇਗਾ ਚੌੜਾ ਤੇਗਾ ਪੈਂਦੇ ਖਾਂ ਦੇ ਹੱਥ ਵਿੱਚ, ਵਜਨ ਵਾਲਾ, ਉਹ ਆਪਣੇ ਵਜਨ ਦੇ ਏਦਾਂ ਕਰਕੇ ਝਟਕਦਾ ਹੀ ਹੈ ਤੇ ਘੋੜੇ ਸਮੇਤ ਵੈਰੀਆਂ ਨੂੰ ਵੱਢ ਦਿੰਦਾ ਕੱਟ ਦਿੰਦਾ।
ਜਿਨ ਆਗਾ ਵੱਢ ਰੋਦਾ ਮਾਰੇ ਧਰ ਪਰੇ,
ਜਿਹੜਾ ਅੱਗੇ ਆ ਕੇ ਪੈਂਦੇ ਖਾਂ ਦੇ ਖਲੋਣ ਦਾ ਯਤਨ ਕਰਦਾ ਉਹਨੂੰ ਮਾਰ ਕੇ ਧਰਤੀ ਤੇ ਸੁੱਟ ਦਿੰਦਾ।
ਜਾਤੀ ਮਲਕ ਜੇ ਪਰੋਦਾ ਹੱਤ ਹੱਤ ਤਾਰ ਰੇ,
ਭਾਈ ਜਾਤੀ ਮਲਕ ਜੀ ਇਹ ਵੀ ਪ੍ਰੋਤ ਸੀ, ਬ੍ਰਾਹਮਣ ਸੀ, ਇਹ ਵੀ ਰਣ ਭੂਮੀ ਵਿਚ ਵੈਰੀਆਂ ਨੂੰ ਮਾਰ ਮਾਰ ਕੇ ਜ਼ਮੀਨ ਤੇ ਸੁੱਟਦੇ ਨੇ।
ਨੰਦਾ ਸਿੱਖ ਪਿਰਾਗਾ ਤੇਗੇ ਧੂਏ ਕੇ,
ਭਾਈ ਨੰਦਾ ਜੀ ਭਾਈ ਪਿਰਾਗਾ ਜੀ ਇਹ ਵੀ ਤੇਗੇ ਧੂ ਕੇ ਰਣ ਭੂਮੀ ਚ ਲੜ ਰਹੇ ਨੇ।
ਸੁਪਟਨ ਕਾਟਨ ਲਾਗਾ ਤੁਰੰਗ ਫਦਾਏ ਕੇ,
ਬਹੁਤ ਸਾਰੇ ਦੁਸ਼ਮਣਾਂ ਨੂੰ ਵੱਢਣ ਲੱਗੇ ਕੱਟਣ ਲੱਗੇ ਘੋੜੇ ਦੌੜਾ ਕੇ।
ਮਾਰੇ ਰੋਕ ਤਿਆਗਾ ਝਟਪਟ ਗਿਰ ਪਰੇ,
ਜਿਹੜਾ ਅੱਗੇ ਆ ਕੇ ਇਹਨਾਂ ਨੂੰ ਰੋਕਣ ਦਾ ਯਤਨ ਕਰਦਾ ਝਟਪਟ ਹੀ ਮਾਰ ਕੇ ਸੁੱਟ ਦਿੰਦੇ ਨੇ।
ਜੰਗ ਭੀਮ ਵੱਢ ਜਾਗਾ ਜੋਗਨ ਹਸਤੇ,
ਬੜਾ ਭਿਆਨਕ ਘਵਾਸਾਨ ਜੰਗ ਮਚਿਆ ਜਿਸ ਨੂੰ ਵੇਖ ਕੇ 64 ਜੋਗਣੀਆਂ ਵੀਰ 52 ਉਹ ਪ੍ਰਸੰਨ ਹੋ ਰਹੇ ਨੇ, ਹੱਸ ਰਹੇ ਨੇ ਕਿਲਕਾਰੀਆਂ ਮਾਰ ਮਾਰ ਕੇ।
ਲੋਹੂ ਖੱਪਰ ਪਰਤ ਅਗਾਵਤ ਪਾਵਤੀ,
ਔਰ ਖੱਪਰ ਭਰ ਭਰ ਕੇ ਲਹੂ ਦੇ ਪੀਂਦੀਆਂ ਤੇ ਰਜਦੀਆਂ ਨੇ।
ਹਿਰਦੇ ਹਰਖ ਕੋ ਤਰਤ ਸੁਤਾਲ ਬਜਾਵਤੀ,
ਖੁਸ਼ ਹੁੰਦੀਆਂ ਤੇ ਤਾੜੀਆਂ ਮਾਰਦੀਆਂ ਨੇ ਜੋਗਣੀਆਂ।
ਭੂਤ ਪ੍ਰੇਤ ਗਨ ਫਿਰਤ ਖਾਏ ਡਕਾਰ ਤੇ,
ਬਹੁਤ ਸਾਰੇ ਭੂਤ ਪ੍ਰੇਤ ਰਣ ਭੂਮੀ ਚ ਮਾਸ ਖਾ ਕੇ ਡਕਾਰ ਮਾਰਦੇ ਨੇ।
ਆਂਤਰਨ ਮਾਲਾ ਕਰ ਹਸਤ ਬੋ ਨਾਚ ਤੇ,
ਸੂਰਮਿਆਂ ਦੀਆਂ ਆਂਦਰਾਂ ਕੱਢ ਕੇ ਉਹ ਮਾਲਾਵਾਂ ਬਣਾ ਬਣਾ ਕੇ ਗਲਾਂ ਵਿਚ ਪਾਉਂਦੇ ਤੇ ਹੱਸਦੇ ਨੇ, ਔਰ ਉੱਚੀ ਆਵਾਜ਼ ਵਿਚ ਨੱਚਦੇ ਹੱਸਦੇ ਨੇ।
ਭੇੜ ਪਿਆ ਤਰਵਾਰੀ ਬਰਛੇ ਠੇਲ ਕੇ,
ਤਲਵਾਰਾਂ ਦਾ ਭੇੜ ਹੋਇਆ ਬਰਛਿਆਂ ਦਾ ਭੇੜ ਹੋਇਆ।
ਅਤਕਾਲੀ ਕਿਲਕਾਰੀ ਆਮਿਕ ਪੱਖ ਕੇ,
ਕਹਿੰਦੇ ਕਾਲੀ ਵੀ ਜੰਗ ਦੇ ਮੈਦਾਨ ਚ ਪ੍ਰਗਟ ਹੋ ਗਈ, ਆਮਕ ਪੱਖਦੀ ਹੈ, ਸੂਰਮਿਆਂ ਦਾ ਮਾਸ ਖਾਂਦੀ ਹੈ।
ਆਂਤਰੇ ਗਹਿ ਤੇ ਉਡਾਰੀ ਗਰੀਜ ਕੇ ਚੰਗ ਰੰਗ,
ਔਰ ਬਹੁਤ ਸਾਰੀਆਂ ਗਿੱਧਾਂ ਇੱਲਾਂ ਕਾਂ ਚਿੱਟੀਆਂ ਚੀਲਾਂ ਇਹ ਰਣ ਭੂਮੀ ਵਿਚ ਆ ਕੇ ਸੂਰਮਿਆਂ ਦਾ ਮਾਸ ਖਾ ਖਾ ਕੇ ਉੱਡ ਰਹੀਆਂ ਨੇ।
ਕਾਕ ਅਰ ਕੰਕ ਪੁਕਾਰੇ ਦਾਰੁਨ ਸ਼ਬਦ ਤੇ,
ਕਾਂ ਤੇ ਚਿੱਟੀਆਂ ਚੀਲਾਂ ਉੱਚੀ ਉੱਚੀ ਆਵਾਜ਼ ਦੇ ਵਿਚ ਬੋਲਦੇ ਨੇ, ਬਹੁਤ ਜ਼ਿਆਦਾ ਦਾਰੁਨ ਤੇ ਭਿਆਨਕ ਮੰਜਰ ਰਣ ਭੂਮੀ ਚ, ਇਹਨੂੰ ਭਿਆਨਕ ਰਸ ਕਹਿੰਦੇ ਹੈ। ਰਣ ਭੂਮੀ ਦੇ ਇਹੋ ਜੇ ਮਾਹੌਲ ਨੂੰ ਵਰਣਨ ਕਰਨਾ ਇਹਨੂੰ ਭਿਆਨਕ ਰਸ ਕਹਿੰਦੇ। 9 ਰਸਾਂ ਚੋਂ ਇੱਕ ਰਸ ਇਹ ਵੀ ਭਿਆਨਕ ਰਸ ਹੈ, ਬੀਬਤਸ ਰਸ ਹੈ। ਹਾਂਜੀ,
ਨੰਦਾ ਗੁਰੂ ਅਗਾਰੀ ਖੈਚ ਕਿਰਪਾਨ ਕੋ,
ਭਾਈ ਨੰਦਾ ਜੀ ਸਤਿਗੁਰੂ ਜੀ ਦੇ ਸਨਮੁਖ ਵੈਰੀ ਨਾਲ ਲੜਨ ਵਾਸਤੇ ਆਪਣੀ ਤਲਵਾਰ ਧੂ ਕੇ ਵਧੇ ਨੇ।
ਵਾਹਤ ਵਾਰੋ ਵਾਰੀ ਮੁਗਲ ਪਠਾਨ ਕੋ,
ਵਾਂਦੇ ਜਾ ਰਹੇ ਨੇ ਵਾਰੋ ਵੇਰੀ, ਬਹੁਤ ਸਾਰੇ ਮੁਗਲਾਂ ਪਠਾਣਾ ਨੂੰ ਭਾਈ ਨੰਦਾ ਜੀ ਕੱਟਦੇ ਜਾ ਰਹੇ ਨੇ।
ਅਰੇ ਤਾਏ ਦੇ ਮਾਰੀ ਤਰੇ ਨਾ ਪ੍ਰਾਨ ਕੋ,
ਜਿਹੜਾ ਆ ਕੇ ਭਾਈ ਨੰਦਾ ਜੀ ਦੇ ਸਾਹਮਣੇ ਅੜਦਾ ਉਹਨੂੰ ਮਾਰ ਦਿੰਦੇ ਨੇ, ਉਹਦੇ ਤਨ ਚ ਪ੍ਰਾਣ ਨਹੀਂ ਰਹਿੰਦੇ।
ਜੁਟਿਓ ਵੀਰ ਜੁਝਾਰੀ ਸ਼ਤਰਨ ਹਾਨ ਕੋ,
ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰਨ ਲਈ ਭਾਈ ਨੰਦਾ ਜੀ ਜੁਟ ਗਏ ਨੇ। ਮਨ ਚ ਕੇਵਲ ਤਾਂ ਕੇਵਲ ਇੱਕੋ ਸੰਕਲਪ ਹੈ ਸ਼ਹੀਦੀ ਦਾ। ਕਹਿੰਦੇ ਯੋਧੇ ਉਹ ਯੋਧੇ ਨੇ ਜਿਹੜੇ ਇਸ ਦਿਨ ਲਈ ਜਿਉਂਦੇ ਨੇ, ਜਿਉਂਦੇ ਹੀ ਇਸ ਲਈ ਨੇ ਕਿ ਕਦੋਂ ਸਮਾਂ ਆਵੇਗਾ ਤੇ ਅਸੀਂ ਸ਼ਹੀਦੀ ਪ੍ਰਾਪਤ ਕਰੀਏ। ਸ਼ਹੀਦੀ ਪ੍ਰਾਪਤ ਕਰਨ ਲਈ ਜਿਉਂਦੇ ਨੇ, ਮਰਨ ਲਈ ਨਹੀਂ ਜਿਉਂਦੇ।
ਸ਼ਹਾਦਤ ਦਾ ਜਾਮ ਪ੍ਰਾਪਤ ਕਰਨ ਲਈ ਜਿਉਂਦੇ ਨੇ। ਭਾਈ ਨੰਦਾ ਜੀ ਦਾ ਸੰਕਲਪ ਹੈ ਕਿ ਹੁਣ ਜੂਝ ਜਾਵਾਂ, ਪਰ ਜੂਝਣ ਤੋਂ ਪਹਿਲਾਂ ਅਨੇਕਾਂ ਨੂੰ ਰਣ ਭੂਮੀ ਚ ਮਾਰ ਗਿਰਾਵਾਂ।
ਤੁਰਕ ਪਰੇ ਅਰ ਰਾਏ ਸੁਨੰਦਾ ਘਿਰ ਗਏ।
ਕਹਿੰਦੇ ਬਹੁਤ ਸਾਰੇ ਤੁਰਕ ਅੜ ਗਏ ਅੱਗੋਂ ਆ ਕੇ, ਭਾਈ ਨੰਦੇ ਨੂੰ ਘੇਰਾ ਪਾ ਲਿਆ, ਕੱਲੇ ਹੀ ਘੇਰੇ ਵਿਚ ਆ ਗਏ।
ਗੁਲਕਾ ਚਲ ਸਮੁਦਾਏ ਤੁਰੰਗਮ ਹੱਥ ਪਏ।
ਭਾਈ ਨੰਦਾ ਜੀ ਦਾ ਘੋੜਾ ਸ਼ਹੀਦੀ ਪਾ ਗਿਆ, ਜਦੋਂ ਗੋਲੀਆਂ ਚੱਲੀਆਂ ਤੇ ਘੋੜਾ ਚਾਲੇ ਪਾ ਗਿਆ।
ਚੌਂ ਦਿਸ਼ਮੇ ਰਿਪ ਆਏ ਪ੍ਰਹਾਰੇ ਏਕ ਕੇ।
ਚਾਰੇ ਪਾਸਿਓਂ ਵੈਰੀ ਨੇ ਘੇਰਾ ਪਾ ਕੇ ਕੱਲੇ ਭਾਈ ਨੰਦੇ ਨੂੰ ਮਾਰਨਾ ਸ਼ੁਰੂ ਕੀਤਾ।
ਸਭ ਤੇ ਅੰਗ ਬਚਾਏ ਹਤੇ ਗਨ ਸੂਰਮੀ।
ਵੈਰੀਆਂ ਵੱਲੋਂ ਚਲਾਏ ਅਸਤਰਾਂ ਸ਼ਸਤਰਾਂ ਦੇ ਵਾਰਾਂ ਤੋਂ ਆਪਣਾ ਆਪ ਬਚਾਉਂਦਿਆਂ ਭਾਈ ਨੰਦਾ ਜੀ ਆਪਣੇ ਹਥਿਆਰ ਚਲਾ ਕੇ ਵੈਰੀਆਂ ਨੂੰ ਮਾਰਦੇ ਨੇ।
ਖੜਗ ਟੁੱਟੇ ਓ ਜਿਸ ਕਾਲ ਨਿਰਾ ਯੁੱਧ ਹੈ ਗਏ।
ਆਪਣੀ ਤਲਵਾਰ ਨਾਲ ਕਈਆਂ ਨੂੰ ਕੱਟਿਆ, ਕਈਆਂ ਨੂੰ ਵੱਢਿਆ, ਅਖੀਰ ਨੂੰ ਤਲਵਾਰ ਟੁੱਟ ਗਈ। ਜਦੋਂ ਤਲਵਾਰ ਟੁੱਟ ਗਈ ਤੇ ਭਾਈ ਨੰਦਾ ਜੀ ਨਿਹੱਥੇ ਹੋ ਗਏ, ਰਣ ਭੂਮੀ ਚ ਨਿਹੱਥੇ ਹੋ ਗਏ।
ਮਿਰਜ਼ਾ ਬੇਗ ਵਿਸਾਲ ਲਾਤ ਤੇ ਗਹਿ ਲੇ।
ਇੱਕ ਮਿਰਜ਼ਾ ਬੇਗ ਨਾਮ ਦਾ ਪਠਾਨ ਸੀ, ਬੜਾ 7 ਫੁੱਟਾ ਉੱਚਾ। ਭਾਈ ਸਾਹਿਬ ਦੀ ਤਲਵਾਰ ਤਾਂ ਟੁੱਟ ਗਈ, ਵੇਖਿਆ ਵੀ ਏਦਾਂ ਨੀ ਮਰਨਾ, ਪਹਿਲਾਂ ਇਹਨਾਂ ਦਾ ਇੱਕ ਜਰਨੈਲ ਲੈ ਕੇ ਮਰੀਏ। ਕਹਿੰਦੇ ਉਹਦੀ ਲੱਤ ਤੋਂ ਜਾ ਕੇ ਫੜ ਲਿਆ ਭਾਈ ਨੰਦੇ ਨੇ, ਮਿਰਜ਼ਾ ਬੇਗ ਘੋੜੇ ਤੇ ਸੀ, ਉਹਦੀ ਲੱਤ ਨੂੰ ਜਾ ਕੇ ਘੁੱਟ ਕੇ ਜੱਫਾ ਚਾੜ ਲਿਆ।
ਐਂਚ ਉਤਾਰ ਉਤਾਲ ਨਹੀਂ ਸ਼ਰਮ ਕਿਛ ਕੀਓ।
ਕਹਿੰਦੇ ਬੜੇ ਜ਼ੋਰ ਨਾਲ ਝਟਕਾ ਮਾਰਿਆ, ਘੋੜਾ ਵੀ ਥੱਲੇ ਸੁੱਟ ਲਿਆ ਤੇ ਉਹਨੂੰ ਵੀ ਥੱਲੇ ਜ਼ਮੀਨ ਤੇ ਸੁੱਟ ਲਿਆ।
ਅਵਨੀ ਪਰ ਤੈ ਡਾਲ ਮਹਾਬਲ ਤੇ ਦਿਓ।
ਕਹਿੰਦੇ ਇਹਨੇ ਬਲ ਨਾਲ ਧੱਕਾ ਮਾਰਿਆ, ਝਟਕਾ ਮਾਰਿਆ ਕਿ ਘੋੜੇ ਸਮੇਤ ਥੱਲੇ ਸੁੱਟ ਲਿਆ ਮਿਰਜ਼ਾ ਬੇਗ ਨੂੰ।
ਦੋਹਰਾ ਨੰਦਾ ਚਾਹਤ ਖੜਗ ਕੋ ਇਸ ਤੇ ਲੈ ਹੋ ਛੀਨ।
ਮਿਰਜ਼ਾ ਬੇਗ ਦੇ ਕੋਲ ਤਲਵਾਰ ਸੀ, ਭਾਈ ਨੰਦਾ ਜੀ ਚਾਹੁੰਦੇ ਆ ਵੀ ਇਹਦੇ ਕੋਲੋਂ ਤਲਵਾਰ ਖੋਹ ਕੇ ਇਹਨੂੰ ਮਾਰਾਂ, ਕਿਉਂਕਿ ਜੱਫਾ ਚਾੜਿਆ ਉਹ ਵੀ ਨਹੀਂ ਸੀ ਚਲਾ ਸਕਦਾ, ਤੇ ਜੱਫਾ ਚਾੜਿਆ ਹੋਵੇ ਤੇ ਤਲਵਾਰ ਵਾਰ ਕਰਨਾ ਔਖਾ ਹੁੰਦਾ, ਨਹੀਂ ਕੀਤਾ ਜਾਂਦਾ ਤਲਵਾਰ ਨਾਲ, ਫਿਰ ਤਾਂ ਛੋਟਾ ਕੋਈ ਖੰਜਰ ਆਦਿਕ ਹੋਵੇ ਉਹਦੇ ਨਾਲ ਵਾਰ ਹੁੰਦਾ। ਕਹਿੰਦੇ ਜੱਫਾ ਚਾੜਿਆ ਹੋਇਆ ਤੇ ਭਾਈ ਸਾਹਿਬ ਚਾਹੁੰਦੇ ਆ ਵੀ ਮਿਰਜ਼ਾ ਬੇਗ ਦੀ ਤਲਵਾਰ ਖੋਹ ਕੇ ਫਿਰ ਇਹਨੂੰ ਮਾਰਾਂ।
ਮਿਰਜ਼ਾ ਬੇਗ ਸੰਭਾਰ ਕੇ ਪਰ ਕੋਰੀ ਮੈਂ ਲੀਨ।
ਅੱਗੋਂ ਮਿਰਜ਼ਾ ਬੇਗ ਕਿੱਥੇ ਤਲਵਾਰ ਫੜਨ ਦੇਵੇ, ਉਹ ਵੀ ਸੂਰਮਾ ਸੀ, 7 ਫੁੱਟਾ ਜਰਨੈਲ ਸੀ, ਉਹਨੇ ਜੱਫਾ ਚਾੜਿਆ ਹੋਇਆ ਤੇ ਕਾਬੂ ਨਹੀਂ ਆਉਂਦਾ।
ਚੌਪਈ ਮੁਸ਼ਟ ਯੁੱਧ ਦੋਨੋਂ ਅਰ ਪਰੇ।
ਹੁਣ ਉਹਦੀ ਤਲਵਾਰ ਦਾ ਵੀ ਉਹਦੇ ਕੋਲ ਚਲਾਉਣ ਦਾ ਮੌਕਾ ਨਹੀਂ, ਅਖੀਰ ਨੂੰ ਮੁੱਕਿਆਂ ਦਾ ਯੁੱਧ ਚੱਲਿਆ, ਫਿਰ ਕਸੁੰਨੋ ਕਸੁੰਨੀ ਹੋ ਗਏ।
ਕਾਵ ਕਰਨ ਤੇ ਪੱਟ ਹਟ ਪਰ ਖਰੇ।
ਕਹਿੰਦੇ ਦੇ ਮੁੱਕੇ ਤੇ ਮੁੱਕਾ ਜਿੰਨਾ ਕਿਸੇ ਦਾ ਜ਼ੋਰ ਆਉਂਦਾ, ਭਾਈ ਨੰਦਾ ਆਪਣੇ ਵਾਹ ਨਾਲ ਮੁੱਕਾ ਮਾਰਦਾ ਔਰ ਮਿਰਜ਼ਾ ਬੇਗ ਆਪਣੇ ਵਾਹ ਨਾਲ ਮੁੱਕਾ ਚਲਾਉਂਦਾ।
ਪਿਖਣ ਲੱਗੇ ਤਿੰਨ ਦੋਹਨ ਤਮਾਸ਼ਾ।
ਬਾਕੀ ਦੇ ਸਾਰੇ ਖਲੋ ਗਏ, ਵੇਖੀਏ ਸੀ ਵੀ ਲੜਦੇ ਕਿਵੇਂ ਪਏ, ਤੇ ਮੁੱਕੋ ਮੁੱਕੀ ਹੋ ਗਏ ਆ ਆਪਸ ਵਿੱਚ, ਗੁੱਥਮ ਗੁੱਥਾ ਹੋ ਕੇ ਲੜ ਰਹੇ। ਬਾਕੀ ਜਿਹੜੇ ਆਲੇ ਦੁਆਲੇ ਖੜੇ ਸੀ ਉਹ ਰੁਕ ਗਏ, ਉਹ ਕਹਿੰਦੇ ਵੇਖੋ ਇਹਨਾਂ ਦੀ ਲੜਾਈ ਕਿਵੇਂ ਲੜਦੇ ਐ।
ਮੁਗਲ ਸਿੱਖ ਰਨ ਮੈਦ ਪ੍ਰਕਾਸ਼ਾ।
ਇੱਕ ਪਾਸੇ ਸਿੱਖ ਖੜੇ ਨੇ, ਇੱਕ ਪਾਸੇ ਮੁਗਲ ਖੜੇ ਨੇ।
ਕਬੇ ਮੁਸ਼ਟ ਕਬ ਹਤੇ ਤਮਾਚੇ।
ਕਹਿੰਦੇ ਕਦੇ ਜ਼ੋਰ ਨਾਲ ਮੁੱਕਾ ਮਾਰਦੇ ਇੱਕ ਦੂਜੇ ਦੇ, ਕਦੇ ਜ਼ੋਰ ਨਾਲ ਚਪੇੜ ਮਾਰਦੇ ਐ।
ਕਬ ਕੋਰੀ ਕੋ ਭਰ ਰਿਸ ਰਾਚੇ।
ਕਦੇ ਗੁੱਸੇ ਵਿੱਚ ਆ ਕੇ ਕੋਰੀ ਭਰ ਕੇ ਆਪਸ ਦੇ ਵਿੱਚ ਇੱਕ ਦੂਜੇ ਦੀ ਬਾਂਹ ਨੂੰ ਪਕੜ ਕੇ ਮਰੋੜਦੇ ਐ।
ਹਿਤ ਗੇਰਨ ਕੇ ਓਜ ਲਗਾਵੇ।
ਪੂਰਾ ਜ਼ੋਰ ਲਾਉਂਦੇ ਆ, ਤਾਣ ਲਾਉਂਦੇ ਇੱਕ ਦੂਜੇ ਨੂੰ ਥੱਲੇ ਸੁੱਟਣ ਲਈ।
ਚਪੇ ਵੀਰ ਜੁਗ ਜੰਗ ਮਚਾਵੇ।
ਦੋਵੇਂ ਯੋਧੇ ਇੰਨੇ ਚਪੇ ਖਿੱਜ ਵਿੱਚ ਆਏ ਹੋਏ ਨੇ ਵੀ ਇੱਕ ਦੂਜੇ ਨੂੰ ਮਾਰਨਾ ਚਾਹੁੰਦੇ। ਭਾਈ ਨੰਦਾ ਜੀ ਕਚੀਚੀਆਂ ਵੱਟਦੇ ਵੀ ਮਿਰਜ਼ਾ ਬੇਗ ਨੂੰ ਚੱਬ ਕੇ ਖਾ ਜਾ, ਤੇ ਮਿਰਜ਼ਾ ਬੇਗ ਚਾਹੁੰਦਾ ਵੀ ਭਾਈ ਨੰਦੇ ਨੂੰ ਮਾਰ ਦਿਆਂ।
ਬਦਨ ਬਿਲੋਚਨ ਜਿਨ ਕੇ ਲਾਲ।
ਉਹਨਾਂ ਦੇ ਚਿਹਰੇ ਲਾਲ, ਅੱਖਾਂ ਲਾਲ ਸੁਰਖ, ਭੌਹਾਂ ਚੜੀਆਂ ਹੋਈਆਂ, ਕਚੀਚੀਆਂ ਵੱਟ ਵੱਟ ਪੈਂਦੇ ਇੱਕ ਦੂਜੇ ਨੂੰ।
ਅੰਗਨ ਗੁੰਦਤ ਰੂਪ ਕਰਾਲ।
ਮਾਨੋ ਜਿਵੇਂ ਕੋਈ ਮਾਈਆਂ ਬੀਬੀਆਂ ਆਟਾ ਨੀ ਗੁੰਨਦੀਆਂ ਹੁੰਦੀਆਂ, ਦੋਹਾਂ ਮੁੱਕੀਆਂ ਦੇ ਨਾਲ ਮੁੱਕੀਆਂ ਮਾਰ ਮਾਰ
ਇਓ ਗੁਣ ਦਿਆ ਇੱਕ ਦੂਜੇ ਨੂੰ।
ਸੈਨ ਮਲੇਚੀ ਅਪਰ ਜੋ ਆਈ,
ਹੋਰ ਪਿੱਛੋਂ ਮਲੇਛਾਂ ਦੀ ਸੈਨਾ ਤੁਰਕਾਂ ਦੀ ਚੜ ਕੇ ਆ ਗਈ।
ਤਿੰਨ ਕੀ ਸ਼ਲਖ ਛੁੱਟੀ ਅਗਵਾਈ,
ਉਹਨਾਂ ਨੇ ਇਕਦਮ ਸ਼ਲਖ ਚਲਾਈ, ਬੰਦੂਕਾਂ ਦੀਆਂ ਗੋਲੀਆਂ ਦਾਗੀਆਂ।
ਤਿੰਨ ਤੇ ਕਿਤਕ ਲਗੀ ਜਬ ਗੋਰੀ,
ਕਹਿੰਦੇ ਜਦੋਂ ਸ਼ਲਖ ਤਾਂ ਉਹਨਾਂ ਨੇ ਚਲਾਈ ਪਰ ਉਹ ਥੱਲੇ ਵੀ ਗੋਲੀਆਂ ਆ ਕੇ ਦੋਹਾਂ ਦੇ ਲੜਦਿਆਂ ਦੇ ਵੱਜੀਆਂ।
ਇਹ ਦੋਹਨ ਕੀ ਬੋਥਲ ਫਿਓਰੀ,
ਕੱਲੇ ਭਾਈ ਨੰਦਾ ਜੀ ਨੀ ਸ਼ਹੀਦ ਹੋਏ, ਕਹਿੰਦੇ ਮਿਰਜ਼ਾ ਬੇਗ ਨੂੰ ਵੀ ਗੋਲੀਆਂ ਵੱਜੀਆਂ ਤੇ ਭਾਈ ਨੰਦਾ ਜੀ ਨੂੰ, ਔਰ ਦੋਵੇਂ ਹੀ ਰਣ ਭੂਮੀ ਚ ਗੋਲੀਆਂ ਵੱਜਣ ਕਰਕੇ ਜੱਫਾ ਚੜਿਆ ਹੋਇਆ ਦੋਹਾਂ ਦਾ, ਦੋਹਾਂ ਨੇ ਜੱਫੇ ਪਾਏ ਹੋਏ, ਦੋਵੇਂ ਹੀ ਜ਼ਮੀਨ ਤੇ ਏਦਾਂ ਜੱਫਾ ਪਿਆ ਪਵਾਇਆ ਤੇ ਡਿੱਗ ਪਏ।
ਗੁੰਦਤ ਅੰਗ ਦੋ ਤਰ ਡਾਰੇ,
ਦੋਵੇਂ ਹੀ ਰਣ ਭੂਮੀ ਚ ਜ਼ਮੀਨ ਤੇ ਡਿੱਗ ਕੇ ਚਾਲੇ ਪਾ ਗਏ, ਸ਼ਹੀਦੀ ਪਾ ਗਏ।
ਚੜ ਬਿਵਾਨ ਇੱਕ ਸੁਰਗ ਸਿਧਾਰੇ,
ਕਹਿੰਦੇ ਬਿਵਾਨ ਤੇ ਸਵਾਰ ਹੋ ਕੇ ਭਾਈ ਨੰਦਾ ਜੀ ਗੁਰਪੁਰੀ ਨੂੰ ਚਲੇ ਗਏ।
ਦੋਹਰਾ ਦੋ ਦਿਸ਼ ਤੇ ਗੁਰ ਦਲ ਪਰਿਓ, ਭਾਈ ਤੁਫੰਗਨ ਮਾਰੇ,
ਦੋਹਾਂ ਪਾਸਿਓ ਸਤਿਗੁਰਾਂ ਦਾ ਦਲ, ਉਧਰੋਂ ਦੱਖਣੀ ਬਾਈ ਤੋਂ ਇਧਰ ਚੜ੍ਹਦੇ ਵਾਲੇ ਪਾਸਿਓ ਵੀ, ਕਹਿੰਦੇ ਇਉਂ ਲੜਾਈ ਹੋ ਰਹੀ ਰਣ ਭੂਮੀ ਦੇ ਵਿਚ, ਭਿਆਨਕ ਬੰਦੂਕਾਂ ਦੀਆਂ ਗੋਲੀਆਂ ਚੱਲ ਰਹੀਆਂ ਨੇ।
ਗਿਰੇ ਵੀਰ ਸੰਗਰਾਮ ਮੈਂ, ਭਾਗੇ ਕਿਤਕ ਸੁਮਾਰੇ,
ਕਈ ਮਾਰੇ ਗਏ ਕਈ ਭੱਜੇ ਵੀ ਰਣ ਭੂਮੀ ਨੂੰ ਛੱਡ ਕੇ।
ਚੌਪਾਈ ਸ਼੍ਰੀ ਹਰਗੋਬਿੰਦ ਕੇ ਵੱਡ ਯੋਧਾ,
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸੂਰਮੇ ਬਹਾਦਰ ਯੋਧੇ ਦਲੇਰ,
ਕਰੀ ਲਥੇਰ ਪਥੇਰ ਸੁਕਰੋਧਾ,
ਬੜੇ ਕ੍ਰੋਧ ਚਾ ਕੇ ਤੁਰਕਾਂ ਨੂੰ ਲਥੇਰ ਪਥੇਰ ਕਰ ਦਿੱਤਾ, ਲਾਸ਼ਾਂ ਦੇ ਢੇਰਾਂ ਦੇ ਢੇਰ ਹੀ ਨਜ਼ਰ ਆਉਂਦੇ ਤੁਰਕਾਂ ਦੇ।
ਉਦੋ ਦਾਊ ਦੋਏ ਹਰੀ ਕੇ,
ਹਰੀ ਕੇ ਪੱਤਣ ਦੇ ਰਹਿਣ ਵਾਲੇ ਦੋ ਗੁਰਸਿੱਖ ਸਨ, ਇੱਕ ਦਾ ਨਾਮ ਸੀ ਭਾਈ ਉਦੋ, ਦੂਜੇ ਦਾ ਨਾਮ ਸੀ ਭਾਈ ਦਾਊ, ਬੜੇ ਯੋਧੇ ਨੇ, ਲੜ ਰਹੇ ਨੇ ਹਰੀਕੇ ਵਾਲੇ।
ਅਮੀਆਂ ਹੇ ਹਰ ਮੁਖ ਅਨੀਕੇ,
ਭਾਈ ਅਮੀਆਂ ਜੀ, ਭਾਈ ਹੇ ਹਰ ਜੀ, ਇਹ ਵੀ ਮੁਖੀ ਸਨ, ਯਾਨੀ ਕਿ ਸੈਨਾਪਤੀ ਸਨ।
ਰਿੰਧਾਵਾ ਮੋਹਰੂ ਬੱਡ ਵੀਰ,
ਰਿੰਧਾਵਿਆਂ ਦੇ ਗੋਤ ਦੇ ਸਨ ਭਾਈ ਮੋਹਰੂ ਜੀ, ਬੜੇ ਵੀਰ ਯੋਧੇ ਹਨ।
ਮੋਹਨ ਅਪਰ ਗੋਪਾਲਾ ਤੀਰ,
ਭਾਈ ਮੋਹਨ ਜੀ, ਭਾਈ ਗੋਪਾਲਾ ਜੀ, ਬੜੇ ਬੜੇ ਇਹ ਉਹ ਗੁਰਸਿੱਖ ਨੇ ਜਿਨ੍ਹਾਂ ਦਾ ਨਾਂ ਲਿਆ ਰਸਨਾ ਪਵਿੱਤਰ ਹੁੰਦੀ ਹੈ। ਭਾਈ ਮੋਹਨ ਜੀ, ਭਾਈ ਗੋਪਾਲਾ ਜੀ ਯੋਧੇ ਹਨ।
ਜੈਤਾ ਤੋਤਾ ਕ੍ਰਿਸ਼ਨ ਨਿਹਾਲੂ,
ਭਾਈ ਜੈਤਾ ਜੀ, ਭਾਈ ਤੋਤਾ ਮੱਦੂ ਜੀ, ਭਾਈ ਕ੍ਰਿਸ਼ਨ ਜੀ, ਭਾਈ ਨਿਹਾਲੂ ਜੀ।
ਨਾਮ ਪਿਰਾਗਾ ਸੂਰ ਬਿਸਾਲੂ,
ਭਾਈ ਪਰਾਗਾ ਜੀ, ਬੜੇ ਯੋਧੇ ਸੀ ਭਾਈ ਪਰਾਗਾ ਜੀ ਦਾ, ਕਹਿੰਦੇ ਕੱਦ ਜਿਹੜਾ ਸੀ ਉਹ 6.5 ਫੁੱਟ ਤੋਂ ਵੀ ਉੱਚਾ ਲੰਮਾ ਤੇ ਵੱਡਾ ਦਾੜਾ ਸੀ ਚਿਹਰੇ ਤੇ, ਬੜਾ ਬਲਵਾਨ ਸਰੀਰ ਸੀ, ਬੜੇ ਸੂਰਮੇ ਸਨ।
ਤਖਤੂ ਦਿਆਲ ਤਿਲੋਕਾ ਤੀਰਾ,
ਭਾਈ ਤਖਤੂ ਜੀ, ਭਾਈ ਦਿਆਲ ਜੀ, ਭਾਈ ਤਿਲੋਕ ਜੀ, ਇਹ ਵੱਡੇ ਧੀਰ ਜੀ ਹਨ।
ਦੇਵੀ ਦਾਸ ਅਨੰਤਾ ਹੀਰਾ,
ਭਾਈ ਦੇਵੀ ਦਾਸ ਜੀ, ਭਾਈ ਅਨੰਤਾ ਜੀ, ਭਾਈ ਹੀਰਾ ਜੀ।
ਪੈੜਾ ਆਦਿਕ ਕੌਣ ਗਨੀਜੇ,
ਭਾਈ ਪੈੜਾ ਜੀ ਆਦਿਕ ਕਿਹੜੇ ਕਿਹੜੇ ਸਿੱਖ ਯੋਧੇ ਦੀ ਗਿਣਤੀ ਕਰਕੇ ਦੱਸੀਏ।
ਗੁਰਸੈਨਾ ਕੇ ਮੁਖ ਜਨੀਜੇ,
ਜਿਨ੍ਹਾਂ ਦੇ ਨਾਂ ਦੱਸ ਰਿਹਾ ਇਹ ਸਾਰੇ ਸਤਿਗੁਰਾਂ ਦੀ ਸੈਨਾ ਦੇ ਮੁਖੀ ਸਨ, ਜਿਵੇਂ ਕਿਸੇ ਕੋਲ 10 ਬੰਦਿਆਂ ਦਾ ਜਥਾ, ਕਿਸੇ ਕੋਲ 50 ਦਾ, ਕਿਸੇ ਕੋਲ 70 ਦਾ, ਏਦਾਂ ਇਹ ਸਾਰੇ ਮੁਖੀ ਸਨ ਸਤਿਗੁਰਾਂ ਦੀ ਸੈਨਾ ਦੇ।
ਜਾਤੀ ਮਲਕ ਬਿਪਰ ਵੱਡ ਯੋਧਾ,
ਬ੍ਰਾਹਮਣ ਜਾਤੀ ਨਾਲ ਸੰਬੰਧ ਰੱਖਣ ਵਾਲੇ ਭਾਈ ਜਾਤੀ ਮਲਕ ਜੀ ਬੜੇ ਯੋਧੇ ਤੇ ਸੂਰਮੇ ਹਨ।
ਸੋਢੀ ਬੰਸ ਸਬਨ ਕੋ ਪ੍ਰੋਧਾ,
ਕਹਿੰਦੇ ਸੋਢੀਆਂ ਦੀ ਬੰਸ ਦੇ ਪ੍ਰੋਤ ਗਣੇ ਜਾਂਦੇ ਸਨ ਭਾਈ ਜਾਤੀ ਮਲਕ ਜੀ।
ਜੇਠਾ ਬਿਧੀ ਚੰਦ ਬਲਵੰਤਾ,
ਜੀ ਭਾਈ ਜਾਤੀ ਮਲਕ ਜੀ ਦੇ ਪਰਿਵਾਰ ਚੋਂ ਕੇਸਰ ਸਿੰਘ ਛਿੱਬਰ ਹੋਇਆ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦਾ ਬੰਸਾਵਲੀ ਨਾਮਾ ਲਿਖਿਆ। ਭਾਈ ਜਾਤੀ ਮਲਕ ਜੀ ਗੁਰੂ ਘਰ ਦੇ ਪੁਰੋਹਿਤ ਸਨ, ਸੋਢੀਆਂ ਦੀ ਕੁੱਲ ਦੇ ਪੁਰੋਹਿਤ ਕਹੇ ਜਾਂਦੇ ਸੀ, ਜਿੰਨੇ ਸੋਢੀ ਸਨ ਉਹਨਾਂ ਦੇ ਪਾਸ ਇਹ ਪੁਰੋਹਿਤ ਪੁਣਾ ਜਾ ਕੇ ਕਰਿਆ ਕਰਦੇ, ਮੁੜ ਕੇ ਗੁਰੂ ਕੇ ਸਿੱਖ ਹੋ ਗਏ। ਤੋ ਭਾਈ ਜਾਤੀ ਮਲਕ ਜੀ ਜੋ ਸੋਢੀਆਂ ਦੀ ਬੰਸ ਦੇ ਪੁਰੋਹਿਤ ਨੇ, ਭਾਈ ਜੇਠਾ ਜੀ, ਭਾਈ ਬਿਧੀ ਚੰਦ ਸਾਹਿਬ ਜੋ ਬੜੇ ਬਲਵਾਨ ਹਨ।
ਪੈਂਦੇ ਖਾਨ ਵੀਰ ਅਤੇ ਅੰਤਾ,
ਪੈਂਦੇ ਖਾਨ ਜਿਹੜਾ ਬੜਾ ਵੀਰ ਤੇ ਯੋਧਾ ਹੈ।
ਬਾਬਕ ਨਾਮ ਰਬਾਬੀ ਪਾਸ,
ਭਾਈ ਬਾਬਕ ਜੀ ਜੋ ਰਬਾਬੀ ਸਨ, ਮਹਾਰਾਜ ਜੀ ਦੇ ਕੀਰਤਨੀਏ ਸਨ।
ਆਯੁਧ ਵਿਦਿਆ ਕੋ ਅਭਿਆਸ,
ਇਕੱਲਾ ਕੀਰਤਨ ਹੀ ਨਹੀਂ ਸੀ ਕਰਦੇ, ਸਾਜ ਲੈ ਕੇ, ਤੰਤੀ ਰਬਾਬ ਲੈ ਕੇ, ਸਰੰਦਾ ਲੈ ਕੇ, ਤਾਊਸ ਲੈ ਕੇ, ਦਿਨ ਚੜਦਾ ਸੀ ਅੰਮ੍ਰਿਤ ਵੇਲੇ ਆਸਾ ਦੀ ਵਾਰ ਪੜਨੀ ਰਬਾਬ ਨਾਲ ਤੰਤੀ ਸਾਜਾਂ ਨਾਲ ਤੇ ਜਦੋਂ ਦਿਨ ਚੜਨਾ ਤੇ ਤਲਵਾਰ ਲੈ ਕੇ ਸ਼ਸਤਰਾਂ ਦਾ ਅਭਿਆਸ ਕਰਨਾ ਬੰਦੂਕ ਚਲਾਣੀ ਕਹਿੰਦੇ ਕੱਲੇ ਕੀਰਤਨੀਏ ਨਹੀਂ ਸੀ ਨਾਲ ਸ਼ਸਤਰ ਵਿਦਿਆ ਦਾ ਅਭਿਆਸ ਕਰਨ ਵਾਲੇ ਸਨ
ਇਹ ਤੈ ਸਮੇ ਪਏ ਰੰਗ ਰੱਤੇ
ਉਸ ਵੇਲੇ ਸਾਰੇ ਵੀਰ ਰਸ ਦੇ ਰੰਗ ਵਿਚ ਰੱਤੇ ਗਏ
ਚਲੀ ਕਿਰਪਾਨੇ ਰਿਸ ਭਰ ਤੱਤੇ
ਕ੍ਰੋਧ ਵਿਚ ਤੱਤੇ ਹੋਏ ਕਿਰਪਾਨਾ ਚਲਾਉਂਦੇ ਨੇ
ਉਤ ਲੁੱਤ ਫੁੱਲੇ ਖਾਨ ਬਹਾਦਰ
ਸਿੱਖਾਂ ਦੇ ਨਾਂ ਦੱਸਿਆ ਹੁਣ ਉਧਰੋਂ ਤੁਰਕਾਂ ਦੇ ਨਾਂ ਦੱਸਦੇ ਜਿਹੜੇ ਉਹ ਲੜਨ ਆ ਰਹੇ ਨੇ ਕਹਿੰਦੇ ਉਧਰੋਂ ਕੌਣ ਕੌਣ ਆਇਆ ਸੁਣੋ ਉਹਨਾਂ ਤੁਰਕਾਂ ਦੇ ਜਰਨੈਲਾਂ ਵਿੱਚੋਂ ਇੱਕ ਜਰਨੈਲ ਹੈ ਲੁੱਤ ਫੁੱਲੇ ਖਾਨ ਬਹਾਦਰ ਉਹ ਚੜ ਕੇ ਆਇਆ
ਸ਼ਾਹ ਜਾਂ ਰਾਖੇ ਜਿਸ ਆਦਰ
ਲੁੱਤ ਫੁੱਲੇ ਖਾਨ ਇਹੋ ਜਿਹਾ ਬਹਾਦਰ ਯੋਧਾ ਸੀ ਕਿ ਸ਼ਾਹ ਜਹਾਂ ਇਹਦਾ ਬੜਾ ਸਤਿਕਾਰ ਕਰਦਾ ਸੀ ਸੂਰਮਾ ਜਾਣ ਕੇ
ਪੁਨ ਇਸਮਾਇਲ ਖਾਨ ਚਮੂ ਪਤੀ
ਦੂਜਾ ਉਹਨਾਂ ਦਾ ਸੈਨਾਪਤੀ ਹੈ ਇਸਮਾਇਲ ਖਾਨ
ਜੋ ਜਾਣਤ ਹੈ ਯੁੱਧ ਕਰਨ ਅਤ
ਜਿਹੜਾ ਯੁੱਧ ਕਰਨਾ ਯੁੱਧ ਦੀ ਨੀਤੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ
ਦੁੰਦੋ ਖਾਨ ਬਹਾਦਰ ਖਾਨ
ਤੀਸਰਾ ਦੁੰਦੇ ਖਾਨ ਚੌਥਾ ਬਹਾਦਰ ਖਾਨ
ਇਤਿਆਦਿਕ ਬੜ ਵੀਰ ਪਠਾਨ
ਇੱਦਾਂ ਬੜੇ ਬੜੇ ਪਠਾਨ ਵੀਰ ਯੋਧੇ ਨੇ ਚੜ ਕੇ ਆਏ
ਸੈਯਦ ਇੱਕ ਦਿਦਰਾਲੀ
ਸੈਯਦ ਇੱਕ ਦਿਦਾਰ ਅਲੀ ਭਾਰਾ ਦਿਦਾਰ ਅਲੀ ਖਾਨ ਨਾਮ ਦਾ ਇੱਕ ਸੈਯਦ ਸੀ ਸੈਯਦ ਮੁਸਲਮਾਨਾਂ ਦਾ ਇੱਕ ਉੱਤਮ ਗੋਤ ਮੰਨਿਆ ਜਾਂਦਾ ਜੋ ਹਜ਼ਰਤ ਮੁਹੰਮਦ ਸਾਹਿਬ ਦੀ ਬੇਟੀ ਸੀ ਫਾਤਮਾ ਉਹਦੀ ਅੰਸ਼ ਵੰਸ਼ ਬੰਨੀ ਜਾਂਦੀ ਸੈਯਦਾਂ ਵਿੱਚੋਂ ਦਿਦਾਰ ਅਲੀ ਖਾਨ ਬੜਾ ਭਾਰਾ ਯੋਧਾ ਹੈ
ਬਲੀ ਬੇਗ ਦਲ ਬੇਗੇ ਉਦਾਰਾ
ਫਿਰ ਇੱਕ ਇਹਨਾਂ ਦਾ ਜਰਨੈਲ ਹੈ ਬਲੀ ਬੇਗ ਇੱਕ ਹੈ ਦਲ ਬੇਗ
ਇਸ ਤੇ ਆਦ ਮੁਗਲ ਸਿਰਦਾਰ
ਇਹਦੇ ਤੋਂ ਇਲਾਵਾ ਹੋਰ ਵੀ ਕਈ ਮੁਗਲ ਪਠਾਨ ਸਰਦਾਰ ਚੜ ਕੇ ਆਏ
ਜਿਨ ਸੰਗ ਸੈਨਾ ਕਈ ਹਜ਼ਾਰ
ਸੈਂਕੜਿਆਂ ਦੀ ਗਿਣਤੀ ਦੇ ਨਾਲ ਇਹਨਾਂ ਦੀ ਸੈਨਾ ਹੈ
ਰੋਰਾ ਪਰੇ ਸਭ ਢੂਕ ਪਰੇ
ਰੌਲਾ ਪੈ ਗਿਆ ਸਾਰੇ ਢੁੱਕ ਕੇ ਆ ਗਏ ਨੇੜੇ
ਦੋ ਦਿਸ਼ਕੇ ਯੋਧਾ ਤੇਰੇ ਹਰੇ
ਦੋਹਾਂ ਪਾਸਿਆਂ ਦੇ ਯੋਧੇ ਇਧਰੋਂ ਸਤਿਗੁਰਾਂ ਦੇ ਯੋਧੇ ਉਧਰੋਂ ਤੁਰਕਾਂ ਦੇ ਯੋਧੇ ਅੜ ਗਏ ਭਿੜ ਗਏ
ਪੁਚੰਗ ਪ੍ਰਿਆਤ ਛੰਦ ਦਉ ਵੀਰ ਬਾਂਕੇ ਗੁਰੂ ਕੇ ਵਧਾਏ
ਮਹਾਰਾਜ ਜੀ ਦੇ ਦੋਵੇਂ ਵੀਰ ਬਾਂਕੇ ਜੋ ਗੁਰੂ ਸਾਹਿਬ ਜੀ ਵੱਲੋਂ ਸਭ ਤੋਂ ਵੱਧ ਸਤਿਕਾਰੇ ਜਾ ਰਹੇ ਨੇ
ਵਿਧੀ ਚੰਦ ਪੈਂਦੇ ਰਿਦੇ ਰੋਸ ਆਏ
ਕੌਣ ਕੌਣ ਇੱਕ ਵਿਧੀ ਚੰਦ ਤੇ ਦੂਜਾ ਪੈਂਦੇ ਖਾਨ ਬੜੇ ਰੋਸ ਵਿੱਚ ਆਏ
ਮਲੇਛੀ ਚਮੋ ਸਿੰਧ ਜੈਸੀ ਬੇਸਾਲਾ
ਤੁਰਕਾਂ ਦੀ ਸੈਨਾ ਮਾਨੋ ਜਿਵੇਂ ਸਮੁੰਦਰ ਹੋਵੇ
ਬਾਰੇ ਮੱਛ ਦੋਨੋ ਹਲਾ ਚਾਲ ਕਾਲਾ
ਪੈਂਦੇ ਖਾਂ ਤੇ ਬਾਬਾ ਵਿਧੀ ਚੰਦ ਸਾਹਿਬ ਮਾਨੋ ਤੁਰਕਾਂ ਦੀ ਉਸ ਸਮੁੰਦਰ ਰੂਪੀ ਸੈਨਾ ਚ ਮੱਛ ਬਣ ਕੇ ਵੜ ਗਏ ਨੇ ਜਿਵੇਂ ਵੱਡੇ ਮਗਰਮੱਛ ਹੁੰਦੇ ਆ ਹਲਾ ਕੇ ਰੱਖ ਦੇਣ ਸਮੁੰਦਰ ਨੂੰ ਕਹਿੰਦੇ ਇਉ ਤਾਲ ਹਲਾ ਦਿੱਤਾ ਤੁਰਕਾਂ ਦਾ
ਤੂੰ ਪੰਗੇ ਚ ਲਾਈ ਦਈ ਦਾਸ ਪਾਸੇ
ਬੰਦੂਕਾਂ ਸੀ ਪਹਿਲਾਂ ਜਿਹੜੀਆਂ ਦਾਸਾਂ ਕੋਲ ਭਰੀਆਂ ਹੋਈਆਂ ਉਹ ਚਲਾਈਆਂ ਦੋਹਾਂ ਨੇ
ਗਏ ਫੋਰ ਨੇਜੇ ਉਭਾਰੇ ਹੁਲਾਸੇ
ਜਦੋਂ ਬੰਦੂਕਾਂ ਖਾਲੀ ਹੋ ਗਈਆਂ ਤੇ ਫਿਰ ਜਿਹੜੇ ਵੱਡੇ ਬਰਛੇ ਸਨ ਉਹ ਉਭਾਰ ਲਏ
ਪਰੇ ਦੌਰ ਐਸੇ ਜਥਾ ਬਾਜ ਭੁੱਖਾ
ਇਹ ਤਾਂ ਦੌੜ ਕੇ ਪਏ ਤੁਰਕਾਂ ਦੇ ਦਲ ਉੱਤੇ ਜਿਵੇਂ ਕੋਈ ਭੁੱਖਾ ਬਾਜ ਬਟੇਰੇ ਤੇ ਪੈਂਦਾ
ਉਡੇ ਉਹ ਹੇਰ ਪੰਛੀ ਗਏ ਖਾਏ ਸੁਖਾ
ਮਾਨੋ ਜਿਵੇਂ ਉੱਡਿਆ ਜਾਂਦਾ ਪੰਛੀ ਵੇਖ ਕੇ ਬਾਜ ਭੁੱਖਾ ਹੋਵੇ ਤੇ ਝਪਟ ਮਾਰੇ ਤੇ ਸੁੱਕੇ ਨੂੰ ਹੀ ਖਾ ਜਾਏ ਕਹਿੰਦੇ ਏਦਾਂ ਪੈਂਦੇ ਖਾਂ ਤੇ ਬਾਬਾ ਵਿਧੀ ਚੰਦ ਸਾਹਿਬ ਤੁਰਕਾਂ ਤੇ ਟੁੱਟ ਕੇ ਪਏ
ਉਹ ਥੱਲੇ ਪਥੱਲੇ ਨਾ ਜੋ ਪਾਏ ਹੱਲੇ
ਥੱਲ ਕੇ ਪਥੱਲ ਕੇ ਸੁੱਟਦੇ ਆ ਜਿਨ੍ਹਾਂ ਦੇ ਪੈਰ ਨਹੀਂ ਹੱਲਦੇ ਰਣ ਭੂਮੀ ਚੋਂ
ਕਰੇ ਛੂਚ ਬਾਜੀ ਅਕੱਲੇ ਤਾਂ ਕੱਲੇ
ਵੈਰੀ ਮਾਰ ਦਿੱਤੇ ਆ ਘੋੜੇ ਉਹਨਾਂ ਦੇ ਖਾਲੀ ਕਰ ਦਿੱਤੇ ਹਨ
ਹਤੇ ਨੋਕ ਨੇ ਜਾਨ ਦੋਹੀ ਖੁਬਾਵੇ
ਨੇਜਿਆਂ ਦੀ ਨੋਕ ਤਖਾ ਕੇ ਵੈਰੀਆਂ ਦੇ ਵਿੱਚ ਉਹਨਾਂ ਨੂੰ ਮਾਰਦੇ ਹਨ
ਗਹੇ ਬਾਂਸ ਐਂਚ ਪਲਕੋ ਚੜਾਵੇ
ਕਹਿੰਦੇ ਪਿਛਲੇ ਪਾਸੇ ਬਾਂਸ ਹੁੰਦਾ ਨਾ ਨੇਜੇ ਦੇ ਬਰਛੇ ਦੇ ਮਗਰਲੇ ਪਾਸੇ ਜਿਹੜੀ ਡਾਂਗ ਹੁੰਦੀ ਹੈ ਉਹ ਫੜ ਕੇ ਜਦੋਂ ਮਾਰਦੇ ਤੇ ਫਿਰ ਏਦਾਂ ਉਹ ਥੱਲ ਕੇ ਉਹਨੂੰ ਘੋੜੇ ਤੋਂ ਜ਼ਮੀਨ ਤੇ ਸੁੱਟਦੇ ਐ
बली दी ही कोरे तवाई प्रहारे।
बड़े बलवान घोड़े ने दोना योद्या दे ते पजा के मार दे ने।
किसु फेट सो गेर पूम में संगारे।
किसे नु ता घोड़े दी फेट मार के जमीन ते सुट के मार देंदे है।
किसु देता केला तो रंगे समेता।
किसे नु घोड़े समेत तक के ले जांदे हन।
गिरे प्राण खै को न होवे सुचेत।
जेड़ा टिकदा ओदे प्राण निकल जांदे मुड़ के सुचेत नहीं हुंदा।
तबे वीर पैदा कुपेओ जंग माई।
वीर योदा पेंदे खान रण भूमि विच गुस्से विच आया।
भयंग चोर दीनो लियो खग ताई।
पेंदे ने आख्या घोड़े ते लड़न दा स्वाद जा नहीं पिया आउंदा। घोड़े तो थल्ले लथ गया पब्बां ते आके, क्योंकि घोड़े जिन्ना कद ता इहदा उदां ही जिहड़े दूजे घोड़िया ते बैठे सी उहनां दे बराबर थल्ले पैदल खलोता ही नजर आउंदा सी। कहिंदे पैदल आ गया ते तलवार धू लई।
दूती हाथ में टाल पारी संभारी।
दूते हाथ दे विच वावा 15-20 किलो दे वजन दी टाल पकड़ लई।
बरेओ फांद कै वीर कीने संगारी।
कहिंदे वड़ गया दुश्मना दे दल दे विच ते तलवार नाल वड्डी जांदा कट्टी जांदा। टाल इन्नी भारी आ जे घोड़े दे मुंह ते मारदा ते घोड़ा भी गछी खा के डिग पैंदा है।
हते तेग कांके किते टाल टाए।
कईयां नूं टाल नाल मार दिता कईयां नूं तलवार नाल कट दिता पेंदे खान ने।
किसु दे तकेला रखे जंग माई।
किसे नूं टाल दे नाल ढक के घोड़े समेत ही अगे नूं लै जांदा। 5-5, 7-7 घोड़े कठिया नूं दबल के लै जांदा है।
हते लात कांके गेरे वीर पारे।
किसे नूं जोर नाल ठुड्डा मारदा लत मारदा ते घोड़े समेत थल्ले सुट दिंदा है।
सहारे ओ न जाई किते सूर मारे।
पेंदे खां दा वार कोई सहार नहीं सकदा इन्ने सूर में मारे।
करी तेग म्यान रखी टाल पाई।
कहिंदे फिर म्यान च पा ली तलवार। कहिंदा इन्हां नूं तलवार नाल नहीं कल्ली टाल नाल ही मारना। टाल फड़ ली सज्जे हाथ विच टाल दे नाल ही मारन लगा।
चलियो जात कोरा गहे हाथ दाई।
कहिंदे जेड़ा किसे दा घोड़ा भज्जिया जांदा उहनूं सज्जे हाथ नाल पकड़ लैंदा।
करे ओ जिते टांग ऐचे गिरा।
और जोर नाल किसे घोड़े दी लत फड़दा ते ओ थल के घोड़े समेत योद्या नूं जमीन ते सुट दिंदा। जदों डिगदा ते गिच्ची ते जाके जोर नाल पैर मारदा ते सारा गर्दन दी हड्डी तोड़ दिंदा है।
तरे वीर दाबे मारे प्राण जावे।
किसे दी छाती दे उत्ते खलो के जदों जोर नाल छाल मारदा है ते उहदा पिंजर ही पिचक के थल्ले जमीन ते जा पहुंचदा है।
डरे वीर सारे नहीं नेर कीनो।
जदों इहदों राक्षसां वांगू मारन लगा ना पेंदे खां राक्षसां वांगू। कहिंदे वेख के जिन्ने तुरकां दे सूरमे सी डरदे मारे अगे नहीं आउंदे। हालांकि पेंदे ने तलवार भी म्यान च पाई हुई कल्ली ढाल फड़ी हुई ते हत्थां नाल चपेड़ा नाल ही मारी जांदा है।
खरे दूर गोरी चलावे सोची।
और दूर दूर खलो के गोलियां दाग दे ते पेंदा ढाल ते रोक लेंदा है।
तबे ताए कोरे चरेओ वीर पेंदा।
एदां दा नजारा जा विखा के ना थोड़ा जा अपना ट्रैल एकदम भज के पेंदे खां अपने घोड़े ते दोबारा आ चढ़िया।
तो पंगे संभारी नहीं खौफ कहिंदा।
कहिंदे वैरियां ने बंदूकां संभालियां गोलियां दाग दिया पर पेंदा भय नहीं मनदा किसे दा। नहीं भय कहिंदा किसे दा भय नहीं मनदा ते रण भूमि विच इक वारी फिर घोड़े ते बह के वापस परत आया। एहो जिहा जंग विखा के आया जिस प्रकार नाल इह घमासान जंग हो रहा है। महाराज जी दे योधे शहीदियां पा रहे है। ओ कथा आप जी अगलिया प्रसंगा च सरवण करोगे। गुरु पातशाह दा पवित्र इतिहास कथन करदिआं होईआं भुल्लां चुक्कां दी खिबां।
वाहे गुरु वाहेगुरु वाहे गुरु
वाहेगुरु आए गुरु वाहेगुरु आए गुरु
वाहेगुरु वाहे गुरु वाहेगुरु वाहे गुरु
वाहेगुरु आए गुरु वाहेगुरु आए गुरु
वाहेगुरु वाहे गुरु वाहेगुरु वाहे गुरु
वाहेगुरु आए
गुरु
वाहे गुरु आए गुरु
वाहे गुरु वाहे गुरु वाहे गुरु वाहे गुरु
वाहे गुरु आए गुरु वाहे गुरु आए गुरु
हे अच्युत हे पार ब्रह्म
अविनाशी अगनास
हे पूरन हे सर्व
मंजन गुणतास
हे संगी हे निरंकार
हे निर्गुण सब टेक
हे गोविंद हे गुण निधान
जाके सदा बबेक
हे अपरंपर हर हरे
पियो अनहार
हे संत कह सदा संग
धाराया दार
हे ठाकुर हो दास रो
मैं निर्गुण गुण नहीं कोई
नानक दीजे नाम दान
कोई है परो
आए प्रभ शरणागति
कृपा निधि दयाल
एक अखर हर मन बस्त
नानक होते निहाल
वाहे गुरु नाम जहाज है
जड़े सो तेरे पार
जो शरदा कर से बंदे
पारे उतारना
वाहे गुरु नाम जहाज है
अड़े सो तेरे पार
जो शरदा कर से वंदे
और पारे उतार नार
वाहे गुरु जी का खालसा वाहे गुरु जी की फतेह।